ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ, ਘਰ ਤੀਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਮੀਤਾ ਐਸੇ ਹਰ ਜੀਉ ਪਾਏ, ਛੋੜ ਨਾ ਜਾਈ ਸਦ ਹੀ ਸੰਗੇ, ਆਨ ਦਿਨ ਗੁਰ ਮਿਲ ਗਾਏ, ਮੀਤਾ ਐਸੇ ਹਰ ਜੀਉ ਪਾਏ, ਛੋੜ ਨਾ ਜਾਈ ਸਦ ਹੀ ਸੰਗੇ, ਆਨ ਦਿਨ ਗੁਰ ਮਿਲ ਗਾਏ। ਰਹਾਉ ਮਿਲਿਉ ਮਨੋਹਰ ਸਰਬ ਸੁਖੈਨਾ, ਤਿਆਗ ਨਾ ਕਤਹੁ ਜਾਏ, ਅਨੇਕ ਅਨੇਕ ਭਾਤ ਬਹੁ ਪੇਖੇ, ਪ੍ਰਿਯ ਰੋਮ ਨਾ ਸਮ ਸਰ ਲਾਏ, ਮੰਦਰ ਭਾਗ ਸੋਭ ਦੁਆਰੈ, ਅਨਹਤ ਰੁਣ ਚੁਣ ਲਾਏ, ਕਹੁ ਨਾਨਕ ਸਦਾ ਰੰਗ ਮਾਣੇ, ਗ੍ਰਹਿ ਪ੍ਰਧੀਤੇ ਸਦ ਥਾਏ, ਮੰਦਰ ਭਾਗ ਸੋਭ ਦੁਆਰੈ, ਅਨਹਤ ਰੁਣ ਚੁਣ ਲਾਏ, ਕਾਹੁ ਨਾਨਕ ਸਦਾ ਰੰਗ ਮਾਣੇ, ਗ੍ਰਹਿ ਪ੍ਰਥੀਤੇ ਸਦ ਥਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਅਤੇ ਸਤਿਕਾਰਯੋਗ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਸਮੁੱਚੇ ਹੀ ਗੁਰਮੁਖ ਮਾਈ ਭਾਈ ਸਤ ਸੰਗੀ ਨੇਮੀ ਪ੍ਰੇਮੀ ਸੱਜਣ, ਦੂਰੋਂ ਨੇੜਿਓਂ ਚੱਲ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਵਾਸਤੇ ਦਰਸ਼ਨ ਦੀਦਾਰ ਅਤੇ ਇਸ਼ਨਾਨ ਕਰਨ ਦੇ ਲਈ ਬੜੀ ਹੀ ਸ਼ਰਧਾ ਭਾਵਨਾ ਆਦਿਵ ਸਤਿਕਾਰ ਦੇ ਸੰਯੋਗਤ ਗੁਰ ਅਸਥਾਨਾਂ ਪਰ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਮਹਾਨ ਬਖਸ਼ਿਸ਼ ਕਰਦਿਆਂ ਹੋਇਆਂ ਸਾਨੂੰ ਪਾਵਨ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੈ। ਰੋਜ਼ਾਨਾ ਦੀ ਨਿੱਤ ਮਰਿਆਦਾ ਦੇ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਸ੍ਰੀ ਮੁੱਖ ਵਾਕ ਸਾਹਿਬ ਜੀ ਦੀ ਕਥਾ ਆਪ ਗੁਰੂ ਜੈਸੀਆਂ ਸੰਗਤਾਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਸ਼ਰਧਾ ਭਾਵਨਾ ਦੇ ਨਾਲ ਸ਼੍ਰਵਣ ਕਰਦੇ ਹੋ। ਬਹੁਤ ਸਾਰੀਆਂ ਨਾਮ ਦੇ ਨਾਲ ਜੁੜੀਆਂ ਹੋਈਆਂ ਰੂਹਾਂ ਆਪਣੇ ਘਰਾਂ ਵਿੱਚ ਬੈਠ ਕਰਕੇ ਵੀ ਸਤਿਗੁਰੂ ਪਾਤਸ਼ਾਹ ਦੇ ਪਾਵਨ ਸ੍ਰੀ ਮੁੱਖ ਵਾਕ ਦੀ ਵਿਚਾਰ ਸੁਣਦੀਆਂ ਹਨ। ਜੋ ਅੱਜ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਸਾਨੂੰ ਇਸ ਪਾਵਨ ਸ਼ਬਦ ਦੀ ਬਖਸ਼ਿਸ਼ ਕੀਤੀ ਹੈ, ਆਓ ਆਪਾਂ ਕੁਝ ਕੁ ਸਮੇਂ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਗੁਰੂ ਚਰਨਾਂ ਦੇ ਨਾਲ ਜੋੜ ਕਰਕੇ ਸ਼੍ਰਵਣ ਕਰਨਾ ਕਰੀਏ। ਰਸਨਾ ਨੂੰ ਕਰੋ ਪਵਿੱਤਰ, ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ, ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਕਵਲਾਂ ਦਾ ਧਿਆਨ ਰੱਖ ਕਰਕੇ ਪਿਆਰ ਸਤਿਕਾਰ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ ਘਰ ਤੀਜਾ।
ਦੇਵ ਗੰਧਾਰੀ ਰਾਗ ਦਾ ਨਾਮ ਹੈ, ਜਿਸ ਰਾਗ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ 31 ਰਾਗਾਂ ਦੇ ਵਿੱਚੋਂ 6ਵਾਂ ਸਥਾਨ ਪ੍ਰਾਪਤ ਹੈ। 6ਵੇਂ ਨੰਬਰ 'ਤੇ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਦੇਵ ਗੰਧਾਰੀ ਰਾਗ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਅੰਕਿਤ ਕੀਤਾ ਹੈ। ਨਾਲ ਲਿਖਿਆ ਹੈ ਮਹੱਲਾ ਪੰਜਵਾਂ। ਇਹ 5ਵੇਂ ਗੁਰਦੇਵ ਸ਼ਾਂਤੀ ਦੇ ਪੁੰਜ ਨਾਮ ਬਾਣੀ ਦੇ ਰਸੀਏ ਸ੍ਰੀ ਸੁਖਮਨੀ ਸਾਹਿਬ ਜੀ ਕੇ ਕਰਤਾ ਤੱਤੀਆਂ ਤਵੀਆਂ ਦੇ ਉੱਪਰ ਚੌਂਕੜੇ ਮਾਰ ਕਰਕੇ ਤੇਰਾ ਕੀਆ ਮਿੱਠਾ ਲਾਗੈ ਉਚਾਰਨ ਹਾਰ ਪਿਤਾ, ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ 533 ਅੰਗ ਦੇ ਉੱਪਰ ਸਵਾਏਮਾਨ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਜਿੱਥੇ ਗੁਰਬਾਣੀ ਨੂੰ ਰਾਗਾਂ ਦੇ ਵਿੱਚ ਅੰਕਿਤ ਕੀਤਾ, ਉੱਥੇ ਨਾਲ ਹੀ ਇਸ ਨੂੰ ਗਾਉਣ ਦਾ ਢੰਗ ਵੀ ਸਤਿਗੁਰੂ ਜੀ ਨੇ ਅੰਕਿਤ ਕਰ ਦਿੱਤਾ, ਲਿਖ ਦਿੱਤਾ ਹੈ। ਜਦੋਂ ਇਸ ਸ਼ਬਦ ਨੂੰ ਕੋਈ ਗੁਰੂ ਦਾ ਪਿਆਰਾ, ਸੰਗੀਤ ਦਾ ਗਿਆਤਾ ਕੋਈ ਸਿਆਣਾ ਰਾਗੀ ਸਿੰਘ ਗਾਇਨ ਕਰੇਗਾ ਤਾਂ ਸਤਿਗੁਰੂ ਜੀ ਕਹਿੰਦੇ ਘਰ ਤੀਜਾ, ਤੀਸਰੇ ਘਰ ਤਾਲ ਦੇ ਵਿੱਚ ਪਾ ਕੇ ਇਹ ਸ਼ਬਦ ਦਾ ਗਾਇਨ ਹੋਵੇਗਾ। ਵੱਖੋ ਵੱਖਰੇ ਤਾਲਾਂ ਦੇ ਅੰਦਰ ਘਰਾਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਇਹ ਪਾਵਨ ਗੁਰਬਾਣੀ ਉਚਾਰਨ ਕੀਤੀ ਹੈ। ਦੇਵ ਗੰਧਾਰੀ ਰਾਗ ਦਾ ਇਹ ਪਾਵਨ ਸ਼ਬਦ 5ਵੇਂ ਪਿਤਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤੀਸਰੇ ਘਰ ਸੁਰ ਤਾਲ ਦੇ ਅੰਦਰ ਉਚਾਰਨ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਜੀਆਂ ਇੱਥੇ ਇੱਕ ਮੰਗਲ ਕੀਤਾ ਹੈ, ਜਿਸ ਮੰਗਲ ਨੂੰ ਸਿਆਣੇ ਜਿਹੜੇ ਵਿਦਵਾਨ ਹਨ ਇਹ ਵਸਤੂ ਨਿਰਦੇਸ਼ ਮੰਗਲ ਮੰਨਦੇ ਨੇ। ਵਸਤੂ ਨਿਰਦੇਸ਼ ਮੰਗਲ ਦਾ ਭਾਵ ਹੁੰਦਾ ਜਿਸ ਸ਼ਬਦਾਂ ਦੇ ਅੰਦਰ ਕਿਸੇ ਵਸਤੂ ਦਾ ਨਿਰਦੇਸ਼ ਕਹੀਏ ਨਿਰਣਾ ਹੋ ਜਾਵੇ। ਇਹਨਾਂ ਅਕਸ਼ਰਾਂ ਦੇ ਅੰਦਰ ਨਿਰਣਾ ਕਿਸ ਦਾ ਕੀਤਾ ਹੈ? ਇੱਕ ਜਿਹੜਾ ਪਰਮਾਤਮਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇੱਕ ਓਅੰਕਾਰ, ਉਹ ਪਰਮਾਤਮਾ ਵਾਹਿਗੁਰੂ ਇੱਕ ਹੈ। ਇੱਕ ਕੈਸਾ ਹੈ? ਉਹਦੇ ਵਿੱਚ ਤਿੰਨ ਭੇਦ ਨਹੀਂ ਹਨ। ਸਜਾਤੀ ਭੇਦ ਪਰਮਾਤਮਾ ਵਿੱਚ ਨਹੀਂ ਵੇਖਿਆ ਜਾਂਦਾ, ਬਜਾਤੀ ਭੇਦ ਉਸ ਮਾਲਕ ਦੇ ਵਿੱਚ ਨਹੀਂ ਨਜ਼ਰ ਪੈਂਦਾ, ਸਵੈਗਤ ਜਿਹੜਾ ਭੇਦ ਹੈ ਇਹ ਵੀ ਉਸ ਮਾਲਕ ਦੇ ਵਿੱਚੋਂ ਨਹੀਂ ਦਿਸਦਾ ਹੈ। ਤਿੰਨ ਭੇਦਾਂ ਤੋਂ ਰਹਿਤ ਹੋਵੇ ਉਸ ਨੂੰ ਇੱਕ ਕਿਹਾ ਜਾਂਦਾ ਹੈ, ਉਹ ਹੈ ਪਰਮਾਤਮਾ ਪਰਮੇਸ਼ਰ। ਓਅੰਕਾਰ ਉਹ ਸਮੂਹ ਜੀਵਾਂ ਦਾ ਪ੍ਰਕਾਸ਼ਤਾ ਹੈ। ਜਿੰਨੇ ਜੀਵ ਪੈਦਾ ਕੀਤੇ ਨੇ ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ। ਸਾਰਿਆਂ ਜੀਵਾਂ ਦਾ ਉਹ ਪਰਮਾਤਮਾ ਵਾਹਿਗੁਰੂ ਪ੍ਰਕਾਸ਼ਤਾ ਹੈ। ਜਾਂ ਇੱਕ ਓਅੰਕਾਰ ਦੇ ਅੰਦਰ ਤਿੰਨ ਪ੍ਰਕਾਰ ਦੀ ਵਿੱਦਿਆ ਧੰਨ ਗੁਰੂ ਨਾਨਕ ਸਾਹਿਬ ਜੀਆਂ ਨੇ ਰੱਖੀ ਹੋਈ ਹੈ। ਅਸੀਂ ਸੰਸਾਰੀ ਵਿੱਦਿਆ ਪੜ੍ਹਦੇ ਹਾਂ, ਇੱਕ ਜਿਹੜੀ ਏਕੇ ਵਾਲੀ ਗਣਿਤ ਦੀ ਵਿੱਦਿਆ ਹੁੰਦੀ, ਜਿਸ ਨੂੰ ਮੈਥ ਕਹਿ ਦਿੰਦੇ, ਹਿਸਾਬ ਕਿਤਾਬ ਦੀ ਵਿੱਦਿਆ। ਇੱਕ ਹੋਇਆ ਕਰਦੀ ਅਕਸ਼ਰਾਂ ਦੀ ਜਿਹੜੀ ਵਿੱਦਿਆ, ਜਿਵੇਂ 35 ਅੱਖਰ ਸਾਡੀ ਗੁਰਮੁਖੀ ਦੇ ਹਨ, ਅੱਖਰਾਂ ਦੀ ਜਿਹੜੀ ਵਿੱਦਿਆ ਹੈ। ਅਤੇ ਤੀਸਰੇ ਨੰਬਰ 'ਤੇ ਇੱਕ ਇਸ਼ਾਰਾ ਵਿੱਦਿਆ ਹੁੰਦੀ, ਜਿਵੇਂ ਕੋਈ ਦਫ਼ਤਰਾਂ ਦੇ ਅੰਦਰ ਕਿਸੇ ਦੇ ਬਿਆਨਾਂ ਨੂੰ ਟੂਕ ਮਾਤਰ ਲਿਖ ਲੈਣਾ, ਇਸ਼ਾਰੇ ਮਾਤਰ, ਫਿਰ ਉਹਦਾ ਅੱਗੇ ਖੁਲਾਸਾ ਕਰ ਲੈਣਾ। ਇਸ ਇੱਕ ਓਅੰਕਾਰ ਦੇ ਅੰਦਰ ਗੁਰੂ ਨਾਨਕ ਸਾਹਿਬ ਜੀਆਂ ਨੇ ਤਿੰਨੇ ਵਿੱਦਿਆ ਰੱਖ ਦਿੱਤੀਆਂ ਨੇ। ਜਿਹੜਾ ਏਕਾ ਹੈ ਇਹ ਗਣਿਤ ਵਿੱਦਿਆ ਦਾ ਜਨਾਇਕ ਹੈ, ਊੜਾ ਜਿਹੜਾ ਅਕਸ਼ਰੀ ਵਿੱਦਿਆ ਦਾ ਜਨਾਇਕ, ਊੜੇ ਦੇ ਉੱਪਰ ਲੱਗੀ ਹੋਈ ਜਿਹੜੀ ਕਾਰ ਹੈ ਓਅੰਕਾਰ ਦਾ ਵਾਚਕ, ਇਹ ਇਸ਼ਾਰਾ ਵਿੱਦਿਆ ਦਾ ਵਾਚਕ ਹੈ। ਜਾਂ ਇਉਂ ਕਹਿ ਦਈਏ, ਜਿਹੜਾ ਕੋਈ ਗੁਰੂ ਦਾ ਪਿਆਰਾ ਸ਼ਰਧਾ ਭਾਵਨਾ ਵਿੱਚ ਭਿੱਜ ਕਰਕੇ ਐਸੇ ਇੱਕ ਓਅੰਕਾਰ ਪਰਮਾਤਮਾ ਦਾ ਸਿਮਰਨ ਕਰਦਾ, ਉਹਦੀ ਬੁੱਧੀ ਦੇ ਵਿੱਚ ਤਿੰਨ ਪ੍ਰਕਾਰ ਦੀ ਵਿੱਦਿਆ ਪ੍ਰਗਟ ਹੋ ਜਾਂਦੀ ਹੈ। ਉਹ ਗਣਿਤ ਵਿੱਦਿਆ ਦੇ ਵਿੱਚ ਵੀ ਨਿਪੁੰਨਤਾ ਪਾ ਲੈਂਦਾ, ਸਾਰੀ ਗਣਿਤ ਵਿੱਦਿਆ ਬੁੱਧੀ ਵਿੱਚ ਸਮਾ ਜਾਂਦੀ ਉਸ ਦੇ। ਅਕਸ਼ਰਾਂ ਦੀ ਜਿਹੜੀ ਵਿੱਦਿਆ ਹੈ, ਇੱਕ ਓਅੰਕਾਰ ਦਾ ਚਿੰਤਨ ਕਰਨ ਦੇ ਨਾਲ ਅੱਖਰੀ ਵਿੱਦਿਆ ਵਿੱਚ ਵੀ ਮਾਹਰ ਹੋ ਜਾਂਦਾ। ਉੱਪਰ ਲੱਗੀ ਹੋਈ ਜਿਹੜੀ ਕਾਰ ਹੈ ਇਸ਼ਾਰਾ ਮਾਤਰ, ਇਸ ਲਈ ਉਹ ਜਿਹੜੀ ਹੈ ਵਿੱਦਿਆ ਉਸ ਵਿੱਚ ਵੀ ਨਿਪੁੰਨਤਾ ਪਾ ਲੈਂਦਾ ਹੈ। ਇੱਕ ਓਅੰਕਾਰ ਤਿੰਨ ਪ੍ਰਕਾਰ ਦੀ ਵਿੱਦਿਆ ਦਾ ਦਾਤਾ ਹੈ ਪਰਮਾਤਮਾ। ਉਸ ਮਾਲਕ ਵਾਹਿਗੁਰੂ ਦੀ ਜਿਹੜੀ ਪ੍ਰਾਪਤੀ ਉਹ ਕਿਵੇਂ ਹੋਵੇ? ਕਿਉਂਕਿ ਵਸਤੂ ਨਿਰਦੇਸ਼ ਮੰਗਲ ਹੈ, ਕਿਸੇ ਵਸਤੂ ਦਾ ਨਿਰਣਾ ਸਤਿਗੁਰੂ ਕਰ ਰਹੇ ਨੇ। ਪਰਮੇਸ਼ਰ ਕੀ ਹੈ? ਇੱਕ ਓਅੰਕਾਰ ਸਤਿਗੁਰੂ ਕਹਿੰਦੇ ਸੱਤ, ਤੱਤੇ ਨੂੰ ਸਿਹਾਰੀ ਲਾ ਕਰਕੇ ਸੱਚ ਦਾ ਵਾਚਕ ਬਣਾ ਦਿੱਤਾ। ਉਹ ਪਰਮਾਤਮਾ ਸੱਚ ਰੂਪ ਹੈ, ਆਦਿ ਸੱਚ, ਜੁਗਾਦ ਸੱਚ ਹੈ, ਭੀ ਸੱਚ, ਨਾਨਕ ਹੋਸੀ ਭੀ ਸੱਚ ਕਿਹਾ, ਤਿੰਨਾਂ ਸਮਿਆਂ ਵਿੱਚ ਉਹ ਕਦੇ ਨਾਸ ਨਹੀਂ ਹੁੰਦਾ, ਤਿੰਨਾਂ ਕਾਲਾਂ ਦੇ ਵਿੱਚ ਇੱਕ ਰਸ ਰਹਿਣ ਵਾਲਾ ਹੈ, ਸੱਤ ਸੱਚਾ ਹੈ, ਅਤੇ ਗੁਰ ਉਹ ਚੇਤਨ ਸਰੂਪ ਹੈ। ਗੋ ਨਾਮ ਹੁੰਦਾ ਅਗਿਆਨਤਾ ਦੇ ਹਨੇਰੇ ਦਾ, ਸਿੱਖ ਦਾ ਅਗਿਆਨਤਾ ਅਵਿੱਦਿਆ ਦਾ ਹਨੇਰਾ ਚੁੱਕ ਕੇ ਰੂਹ ਅੰਦਰ ਗਿਆਨ ਦਾ ਪ੍ਰਕਾਸ਼ ਕਰ ਦੇਵੇ ਉਹਨੂੰ ਸਤਿਗੁਰੂ ਕਹਿੰਦੇ ਨੇ। ਮਾਲਕ ਦੀ ਜਿਹੜੀ ਪ੍ਰਾਪਤੀ ਹੈ ਐਸੇ ਪੂਰੇ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਹੁੰਦੀ ਹੈ। ਜਿਸ ਨੇ ਵੀ ਪਾਇਆ ਹੈ ਗੁਰੂ ਦੀ ਕਿਰਪਾ ਨਾਲ ਮਿਲਿਆ, ਜਿਹੜਾ ਅੱਜ ਪਾਉਂਦਾ ਗੁਰੂ ਦੀ ਕਿਰਪਾ ਨਾਲ ਪਾ ਰਿਹਾ, ਜਿਸ ਨੇ ਕੱਲ੍ਹ ਨੂੰ ਪਰਮਾਤਮਾ ਨੂੰ ਮਿਲਣਾ ਉਹ ਵੀ ਗੁਰੂ ਦੀ ਕਿਰਪਾ ਨਾਲ ਹੀ ਮਿਲੇਗਾ। ਗੁਰ ਕਿਰਪਾ ਜਿਹ ਨਰ ਕੋ ਕੀਨੀ ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉਂ ਪਾਨੀ ਸੰਗ ਪਾਨੀ। ਮਾਲਕ ਦੇ ਦੀਦਾਰ ਪਰਮੇਸ਼ਰ ਵਾਹਿਗੁਰੂ ਦੇ ਵਿੱਚ ਮਲਾਪ ਇਹ ਗੁਰੂ ਤੋਂ ਬਿਨਾਂ ਨਹੀਂ ਕਦੇ ਹੋਇਆ ਕਰਦਾ। ਇਸ ਲਈ ਵਸਤੂ ਨਿਰਦੇਸ਼ ਮੰਗਲ ਵਿੱਚ ਸਤਿਗੁਰੂ ਜੀ ਇੱਕ ਓਅੰਕਾਰ ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਦੱਸਦੇ ਨੇ, ਭਾਈ ਗੁਰਸਿੱਖੋ ਪੂਰਿਆਂ ਸਤਿਗੁਰਾਂ ਦੀ ਕਿਰਪਾ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ।
ਮੀਤਾ ਐਸੇ ਹਰ ਜੀਉ ਪਾਏ।
ਇੱਥੋਂ ਹੁਣ ਸਤਿਗੁਰੂ ਜੀ ਸ਼ਬਦ ਦੀ ਆਰੰਭਤਾ ਕਰ ਰਹੇ ਨੇ। ਕੋਈ ਇਤਿਹਾਸ ਅੰਨ ਮੱਤਾਂ ਦਾ ਪੜ੍ਹ ਲੈਣਾ ਕਰੋ, ਜਿੰਨਾ ਪਿਆਰ ਜਿੰਨਾ ਮਾਣ ਜਿੰਨਾ ਸਤਿਕਾਰ ਸਾਨੂੰ ਸਤਿਗੁਰੂ ਜੀ ਨੇ ਦਿੱਤਾ ਕਿਸੇ ਵੀ ਐਸੇ ਔਲੀਏ ਅਵਤਾਰ ਪੀਰ ਪੈਗੰਬਰ ਨੇ ਇਹਨਾਂ ਆਪਣਿਆਂ ਸੇਵਕਾਂ ਨੂੰ ਮਾਣ ਸਤਿਕਾਰ ਨਹੀਂ ਦਿੱਤਾ। ਕਿਸੇ ਨੇ ਕਹਿ ਦਿੱਤਾ ਆਪਣਿਆਂ ਸੇਵਕਾਂ ਨੂੰ, ਤੁਸੀਂ ਮੇਰੀਆਂ ਭੇਡਾਂ ਬੱਕਰੀਆਂ ਦੀ ਨਿਆਈ ਹੋ, ਮੈਂ ਤੁਹਾਨੂੰ ਚਲਾਉਣ ਵਾਲਾ ਇੱਕ ਇਆਲੀ ਆਜੜੀ ਦੀ ਤਰ੍ਹਾਂ ਹਾਂ, ਮੈਂ ਤੁਹਾਡਾ ਮੁਖੀ ਹਾਂ ਅਤੇ ਤੁਸੀਂ ਮੇਰੇ ਭੇਡਾਂ ਬੱਕਰੀਆਂ ਦੀ ਨਿਆਈ ਚੇਲੇ ਚਾਟੜੇ ਹੋ। ਪਰੰਤੂ ਜਦੋਂ ਗੁਰਬਾਣੀ ਦੀ ਵਿਚਾਰ ਕਰਾਂਗੇ, ਸਤਿਗੁਰੂ ਪਾਤਸ਼ਾਹ ਨੇ ਕਿੰਨਾ ਪਿਆਰ ਵਾਲਾ ਸ਼ਬਦ ਵਰਤਿਆ, ਮੀਤਾ ਐ ਮੇਰੇ ਗੁਰਸਿੱਖ ਮਿੱਤਰ ਐਸੇ ਹਰ ਜੀਉ ਪਾਏ। ਅਸੀਂ ਇਸ ਪ੍ਰਕਾਰ ਦੇ ਉਹ ਹਰੀ ਪਰਮਾਤਮਾ ਵਾਹਿਗੁਰੂ ਜੀਉ ਜਿਹੜਾ ਸਤਿਕਾਰ ਬੋਧਕ ਹੈ ਉਸ ਨੂੰ ਪਾਏ ਪ੍ਰਾਪਤ ਕੀਤਾ ਹੈ। ਜਿਹੜਾ ਮਿੱਤਰ ਹੁੰਦਾ ਉਹ ਆਪਣੇ ਮਿੱਤਰ ਦਾ ਕਦੇ ਬੁਰਾ ਨਹੀਂ ਸੋਚਦਾ, ਮਿੱਤਰ ਨੂੰ ਆਪਣੇ ਬਰਾਬਰ ਲੈ ਜਾਣਾ ਚਾਹੁੰਦਾ ਹੈ। ਸਤਿਗੁਰੂ ਜੀ ਦੇਖੋ ਕਿੰਨੇ ਨਿਮਰਤਾ ਦੇ ਤਲੇ 'ਤੇ ਆ ਕੇ ਕਹਿ ਰਹੇ ਨੇ, ਐ ਗੁਰੂ ਦੇ ਸਿੱਖ ਮੇਰੇ ਮਿੱਤਰ। ਕਿਉਂ ਮਿੱਤਰ ਕਹਿ ਦਿੱਤਾ? ਸਤਿਗੁਰੂ ਪਾਤਸ਼ਾਹ ਦੀ ਕਿਤਨੀ ਉੱਚੀ ਸੁੱਚੀ ਬਿਰਤੀ ਹੈ। ਇੱਕ ਮਾਲਕ ਪਰਮਾਤਮਾ ਦੀ ਚੇਤਨ ਕਲਾ ਸਾਰਿਆਂ ਦੇ ਅੰਦਰ ਹੈ, ਜਿਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ, ਘੱਟ ਘੱਟ ਮੈਂ ਹਰਜੂ ਬਸੈ ਸੰਤਨ ਕਹੇ ਉਪਕਾਰ। ਜੇ ਇੱਕ ਵਾਹਿਗੁਰੂ ਹੀ ਸਾਰਿਆਂ ਦੇ ਅੰਦਰ ਹੈ ਤਾਂ ਫਿਰ ਸਾਰੇ ਮਿੱਤਰ ਲੱਗਦੇ ਨੇ ਸਾਡੇ। ਪਰੰਤੂ ਐਸੀ ਬਿਰਤੀ ਗੁਰੂ ਤੋਂ ਬਿਨਾਂ ਕਿਸ ਦੀ ਦੇਖਣੀ ਕਰੀਏ? ਜਿਨ੍ਹਾਂ ਨੇ ਭੇਡਾਂ ਬੱਕਰੀਆਂ ਆਪਣਿਆਂ ਚੇਲਿਆਂ ਚਾਟੜਿਆਂ ਨੂੰ ਕਹਿ ਦਿੱਤਾ ਉਹਦੀ ਸਮਾਨ ਬਿਰਤੀ ਨਹੀਂ ਕਦੇ ਵੇਖੀ ਜਾ ਸਕਦੀ। ਸਤਿਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ, ਐ ਮੇਰੇ ਮੀਤਾ ਮਿੱਤਰ ਗੁਰੂ ਦਿਆ ਸਿੱਖਾ। ਕਿਸੇ ਜਗ੍ਹਾ 'ਤੇ ਸਤਿਗੁਰੂ ਪਾਤਸ਼ਾਹ ਨੇ ਪਾਵਨ ਗੁਰਬਾਣੀ ਦੇ ਅੰਦਰ ਇਹ ਵੀ ਬਚਨ ਕਹਿ ਦਿੱਤੇ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਸਿੱਖਾਂ ਨੂੰ ਮਿੱਤਰ ਬਣਾਇਆ ਹੈ। ਦੁਨੀਆਂ ਵਿੱਚ ਜੇ ਵੇਖਿਆ ਜਾਵੇ, ਅਸੀਂ ਆਮ ਜਿਹੜੇ ਦੁਨਿਆਵੀ ਲੋਕ ਹੋਇਆ ਕਰਦੇ, ਤਿੰਨ ਤਰ੍ਹਾਂ ਦੇ ਮਿੱਤਰ ਬੰਦੇ ਨੇ ਸੰਸਾਰ ਵਿੱਚ ਬਣਾਏ ਨੇ। ਤਿੰਨ ਤਰ੍ਹਾਂ ਦੇ ਮਿੱਤਰਾਂ ਦੇ ਵਿੱਚੋਂ ਵੇਖੀਏ, ਸਭ ਤੋਂ ਪਹਿਲੇ ਨੰਬਰ ਦਾ ਮਿੱਤਰ ਬੰਦੇ ਨੇ ਧਨ ਬਣਾ ਲਿਆ, ਵੀ ਧਨ ਹੋਵੇਗਾ ਮੈਨੂੰ ਬੁਢੇਪੇ ਵਿੱਚ ਜਾ ਕੇ ਸੁੱਖ ਮਿਲਣਾ ਕਰੇਗਾ, ਕੋਈ ਸਰੀਰ 'ਤੇ ਰੋਗ ਕਸ਼ਟ ਆ ਗਿਆ ਤਾਂ ਮੈਂ ਧਨ ਦੇ ਨਾਲ ਇਲਾਜ ਕਰਵਾ ਲਵਾਂਗਾ। 86 ਬੰਦਿਆਂ ਨੇ ਧਨ ਇਕੱਠਾ ਕੀਤਾ ਵੋਟਾਂ ਖਰੀਦਣ ਵਾਸਤੇ, ਲੋਕਾਂ ਨੂੰ ਜਨਤਾ ਨੂੰ ਖਰੀਦ ਲਵਾਂਗੇ ਧਨ ਦੇ ਨਾਲ। ਪਰੰਤੂ ਸਤਿਗੁਰੂ ਪਾਤਸ਼ਾਹ ਜੀ ਧਨ ਦੇ ਬਾਰੇ ਸਾਨੂੰ ਕੀ ਕਹਿ ਰਹੇ ਨੇ? ਜਿਹਨੂੰ ਅਸੀਂ ਆਪਣਾ ਅਸਲੀ ਮਿੱਤਰ ਮੰਨ ਲਿਆ, ਕਾਚਾ ਧਨ ਸੰਚ ਹੈ ਮੂਰਖ ਗਾਵਾਰ, ਮਨਮੁਖ ਭੂਲੇ ਅੰਧ ਅੰਧਾਰ, ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਉਹ ਧਨ ਮਿੱਤਰ ਬਣਾ ਲਿਆ, जिसने कदे भी तेरी मदद नहीं करनी। धन मित्रता उन्नी देर तक करदा जिन्नी देर मनुख दी परा लभद है। जां महापुरख ऐसे भी समझाया करदे कि यह जिहड़ी परा लभद एक सूरज दी न्याई हुंदी है। सूरज है अमृत वेले चढ़दा ते साडा परछावां देखो दूजे पासे दिसदा है। दुपहर दे वक्त सूरज ने सिर ते आके खड़ जाना परछावां पैरां विच आ जांदा। शाम दे वक्त सूरज दूसरे पासे तुर जांदा ते परछावां बिल्कुल उल्ट हो के दूजे पासे चलिया जांदा। जिहड़ी परा लभद होया करदी इहदे नाल ही पदार्थ आउंदे ने मनुख दे कोल। चार किले जमीन दे बन गए, चार पंज मकान कोठियां तैयार कर लईआं, लखां रुपए बैंकां विच इकट्ठे कर ले बंदे ने, ये परा लभद करके धन आ गया। ते जदों ये परा लभद दा सूरज ढलण लग जांदा ते देखो किड्डे बड़े बड़े अमीर लोग मंगते बने भी वेखे जांदे ने। मुकदमियां विच मंदा फस जांदा, उत्थे सारा धन निकल जांदा। कोई इसलिए होस्पिटलां दे विच पए ने लोग, किड्डे बड़े बड़े जिहड़े धनाड़ सेठ कहाउंदे सी उह दर दर ते मंगण वास्ते मजबूर हो जांदे ने। ये धन जिहड़ा मित्र बंदे ने बनाया ये सदैवी मित्र नहीं, ये तां परा लभद करके है। जदों परा लभद दा सूरज छुप जांदा उसे वेले बनिया बनाया धन चलिया जांदा दूजे तीजे दे हत्थां विच दिसदा है। ये मित्र भी जीव तेरा सदैवी नहीं, ये तेरा परलोक विच नहीं निवेगा। जिहड़ा मात लोक दे विच ही जिउंदे जागदे दा साथ छड गया ते परलोक विच उहने की मदद करनी है। दूसरे नंबर ते मनुख ने अपना मित्र अपने जीवन साथी नूं मन्निया, इस्त्री नूं मन्निया है भी इहदे करके मैनूं सुख मात लोक विच परलोक विच मैं सुखदाई होवांगा। परंतु सतगुरु पातशाह महाराज जी दे पावन गुरबाणी दे अंदर बचन हन कि इह जिहड़ी तेरी त्रीमत पत्नी है इह वी सदा वास्ते तेरा साथ नहीं देना करेगी। इह कितनी देर तक नाल निभेगी? जितनी देर तक मनुख दे प्राण बगदे ने। जदों प्राण निकल जांदे ने, घर की नार बहुत हित जास्यों, सदा रहत संग लागी, जब ही हंस तजी इह काया, प्रेत प्रेत कर भागी। उस वेले हथ भी लाउणा पसंद नहीं करदी, ये प्रेत बन गया, ये पता नहीं किहड़ी जून विच चलिया गया। ते देखो ऐसी हालत है, ये इस्त्री नूं मित्र मन्निया, इहने भी तेरा साथ नहीं देना। तीसरे नंबर दे जिहड़े मित्र असी जीवां ने संबंधी मन्ने होए ने, पुत्तर होणगे तां सुख मिलेगा, होर कोई सके रिश्तेदार दोस्त मित्र आ जाण ते बंदा कहिंदा मेरियां ये सज्जियां बाहवां ने, मेरे नाल खड़े ने, ये मरन वास्ते तैयार ने। किहड़ा किस दे नाल मरदा? किहने छालां मारियां अग्गां दे विच? चिखा विच कोई नहीं सड़दा, ना कोई कबरां विच नाल डिगदा है। ये तां कहण कहाउण दीआं गल्लां हुंदीआं। जदों अंतला समा आ जांदा उस वेले वेखो जिहड़ा बंदा जफियां पा करके मिलदा सी, बड़ा प्यार करदा, मिठे बचनां नाल सत्कार करदा, जी आया कहिंदा सी, अज जदों संस्कार कर दिता, कई पिंडां दे बखो बखरे रवाज वेखे, लोग की करदे ने, संस्कार करके घड़ा भन्नदे ने, की कहिंदे ने, तेरा मेरा रिश्ता इउं टुट गया जिवें मिट्टी दा घड़ा अज टुट गया। कई लोग की करदे, डक्के तोड़दे ने, तेरा मेरा रिश्ता टुट गया। कौन कहिंदा भी जी आया नूं तूं मेरा मित्र, मेरे कोल रहना कर, ये जिहड़े संबंधी होया करदे तैनूं शमशान भूमिका दे तक नाल जा सकदे ने, अग्गे किसे दा कोई मित्र नहीं तुरेगा। इसलिए तीन मित्र दुनिया दे मन्ने ने, तिन्ने ही नासबंत ने, कोई किसे दा साथ नहीं दिंदा। चौथे नंबर ते एक मित्र उह है जिहड़ा मात लोक दे विच वी नाल जांदा ते अग्गे परलोक विच वी जांदा है। ਜਿਸ ਨੂੰ ਵਿਦਵਾਨਾਂ ਨੇ ਕਰਮ ਮੰਨਿਆ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਾਂ ਇਹ ਜਿਹੜਾ ਕਰਮ ਹੈ ਭੋਗੈ ਬਿਨ ਭਾਗੈ ਨਹੀਂ ਕਰਮ ਗਤੀ ਬਲਵਾਨ। ਜਿੰਨੀ ਦੇਰ ਭੋਗਿਆ ਨਹੀਂ ਜਾਂਦਾ ਉਨੀ ਦੇਰ ਇਹ ਕਰਮ ਖਤਮ ਨਹੀਂ ਹੁੰਦਾ। ਕਈ ਵਾਰੀ 100 ਜਨਮਾਂ ਵਿੱਚ ਵੀ ਕਰਮ ਖੜਾ ਰਹਿੰਦਾ, ਹਜ਼ਾਰਾਂ ਜਨਮਾਂ ਵਿੱਚ ਵੀ, ਲੱਖਾਂ ਜਨਮਾਂ ਤੱਕ ਇਹ ਨਾਲ ਜਾਂਦਾ ਹੈ। ਫਿਰ ਇਹ ਜਿਹੜਾ ਕਰਮ ਜੇ ਕੱਟਣਾ ਹੋਵੇ ਤਾਂ ਫਿਰ ਕੀ ਕਰੇ? ਗੁਰੂ ਦੇ ਸ਼ਬਦ ਦਾ ਅਭਿਆਸੀ ਬਣ ਜਾਵੇ। ਜਦੋਂ ਅਭਿਆਸ ਪਰਪੱਕ ਹੋ ਜਾਂਦਾ ਫਿਰ ਸਤਿਗੁਰੂ ਕਹਿੰਦੇ ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਇੱਕ ਕਰਮ ਨੂੰ ਕੀ ਰੋਣਾ ਪਿਆ, ਤੇਰੇ ਕਰੋੜਾਂ ਜਿਹੜੇ ਕਰਮ ਨੇ ਗੁਰੂ ਦਾ ਇੱਕੋ ਸ਼ਬਦ ਹੀ ਕੱਟ ਦੇਵੇਗਾ। ਇਹ ਕਰਮ ਨੂੰ ਵੀ ਮੀਤਾ ਮਿੱਤਰ ਮੰਨਿਆ ਹੈ, ਪਰੰਤੂ ਅਸਲ ਦੇ ਵਿੱਚ ਜਿਹੜਾ ਕਰਮਾਂ ਨੂੰ ਵੀ ਕੱਟਣ ਵਾਲਾ ਸਭ ਤੋਂ ਵੱਡਾ ਉਹ ਕੌਣ ਹੈ? ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਾਂ ਦੈਸਾਹੋ। ਉਹ ਪਰਮਾਤਮਾ ਅਸਲੀ ਮਿੱਤਰ ਹੈ, ਜੀਵ ਜਿਹੜਾ ਤੇਰਾ ਆਤਮਾ ਰੂਪ ਹੋ ਕੇ ਕਦੇ ਵੱਖਰਾ ਹੁੰਦਾ ਹੀ ਨਹੀਂ ਹੈ। ਉਸ ਮਾਲਕ ਪਰਮਾਤਮਾ ਨੂੰ ਸਦਾ ਵਾਸਤੇ ਤੈਨੂੰ ਮਿੱਤਰ ਬਣਾਉਣਾ ਚਾਹੀਦਾ ਹੈ। ਪਿੱਛੇ ਮਾਤਾ ਦੇ ਉਦਰ ਵਿੱਚ ਵੀ ਤੇਰੀ ਉਹ ਪਰਮਾਤਮਾ ਨੇ ਰਾਖੀ ਕੀਤੀ ਸੱਜਣ ਬਣ ਕੇ, ਮਾਤ ਲੋਕ ਦੇ ਵਿੱਚ ਵੀ ਨਿਭ ਰਿਹਾ ਹੈ ਮਿੱਤਰ ਬਣ ਕੇ, ਅੱਗੇ ਪਰਲੋਕ ਵਿੱਚ ਤੇਰੀ ਭੁਜਾ ਪਕੜਨ ਵਾਸਤੇ ਉਹ ਸੱਜਣ ਤੇਰੀ ਉਡੀਕ ਕਰਦਾ ਹੈ। ਉਸ ਮਾਲਕ ਪਰਮਾਤਮਾ ਵਾਹਿਗੁਰੂ ਨੂੰ ਆਪਣਾ ਅਸਲੀ ਮਿੱਤਰ ਬਣਾਉਣਾ ਚਾਹੀਦਾ। ਇੱਥੇ ਜਿਹੜਾ ਮੀਤਾ ਸ਼ਬਦ ਹੈ ਇਹ ਤਮਾਮ ਗੁਰੂ ਦੇ ਪਿਆਰੇ ਗੁਰਸਿੱਖਾਂ ਨੂੰ, ਸਤ ਸੰਗੀ ਮਹਾਂਪੁਰਖਾਂ ਨੂੰ ਸਤਿਗੁਰੂ ਕਹਿ ਰਹੇ ਨੇ, ਐ ਮੇਰੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਮੀਤਾ ਮਿੱਤਰ ਗੁਰਸਿੱਖੋ, ਐਸੇ ਹਰ ਜੀਓ ਪਾਏ। ਅਸੀਂ ਐਸਾ ਉਹ ਜਿਹੜਾ ਹਰ ਹਰੀ ਪਰਮਾਤਮਾ ਹੈ ਉਸ ਜੀਓ ਸਤਿਕਾਰ ਬੋਧਕ ਪਰਮਾਤਮਾ ਨੂੰ ਪਾਏ ਪਾ ਲਿਆ। ਮਿੱਤਰਾ ਤੇਰਾ ਵੀ ਅਸੀਂ ਭਲਾ ਸੋਚਦੇ ਹਾਂ, ਤੂੰ ਵੀ ਉਸ ਮਾਲਕ ਦੀ ਪ੍ਰਾਪਤੀ ਵਾਲਾ ਬਣ ਜਾਵੇਂ। ਮਿੱਤਰ ਤਾਂ ਪ੍ਰਸੰਨ ਹੁੰਦਾ ਜੇ ਮਿੱਤਰ ਬਰਾਬਰ ਹੋ ਜਾਵੇ। ਇੱਕ ਅਮੀਰ ਹੈ ਮਿੱਤਰ, ਦੂਸਰੇ 'ਤੇ ਗਰੀਬੀ ਹੈ, ਅਤੇ ਤਾਂ ਉਹ ਮਿੱਤਰ ਜਾਣਿਆ ਜਾਵੇਗਾ ਜੇਕਰ ਅਮੀਰ ਬੰਦਾ ਗਰੀਬ ਨੂੰ ਆਪਣੇ ਬਰਾਬਰ ਲੈ ਜਾਵੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੀਵਤ ਹੈ ਤਾਂ ਤੂੰ ਪਰਮਾਤਮਾ ਦੀ ਅੰਸ਼ ਸੀ, ਪਰੰਤੂ ਮਾਇਆ ਦੇ ਜਿਹੜੇ ਪਰਦੇ ਪੈਣ ਕਰਕੇ ਤੂੰ ਉਹ ਈਸ਼ਵਰ ਤੋਂ ਜੀਵ ਹੀ ਬਣ ਕੇ ਰਹਿ ਗਿਆ। ਤੂੰ ਤਾਂ ਬ੍ਰਹਮ ਸਰੂਪ ਸੀ, ਵਿਆਪਕ ਰੂਪ ਸੀ, ਤੇਰੀ ਆਤਮਾ ਪਰਮਾਤਮਾ ਦੀ ਜੋਤ ਹੈ, ਤੂੰ ਫਿਰ ਉਸ ਪਰਮਾਤਮਾ ਵਿੱਚ ਜਾ ਕੇ ਮਿਲਣਾ ਹੈ। ਇਸ ਲਈ ਸਿਮਰਨ ਕਰ, ਅਭਿਆਸ ਕਰ, ਫਿਰ ਤੂੰ ਹਰੀ ਪਰਮਾਤਮਾ ਨੂੰ ਪਾਏ ਪਾ ਲਵੇਂਗਾ। ਐ ਮੇਰੇ ਮਿੱਤਰਾ, ਗੁਰੂ ਦੇ ਪਿਆਰੇ ਸਿੱਖਾ, ਅਸਾਂ ਨੇ ਉਸ ਮਾਲਕ ਨੂੰ ਪਾਇਆ ਅਤੇ ਤੂੰ ਵੀ ਉਸ ਨੂੰ ਪ੍ਰਾਪਤ ਕਰ। ਉਹ ਵਾਹਿਗੁਰੂ ਪਰਮਾਤਮਾ ਕੈਸਾ ਹੈ? ਅਗਲੀ ਪੰਕਤੀ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਹਨ।
ਛੋੜ ਨਾ ਜਾਈ ਸਾਧ ਹੀ ਸੰਗੇ।
ਉਹ ਮਾਲਕ ਪਰਮਾਤਮਾ ਕਦੇ ਵੀ ਜੀਵ ਨੂੰ ਛੋੜ ਨਾ ਜਾਈ, ਛੱਡ ਕੇ ਦੂਰ ਨਹੀਂ ਜਾਂਦਾ। ਦੂਰ ਉਹ ਚੀਜ਼ ਜਾਂਦੀ ਹੈ ਜਿਹੜੀ ਕਿਤੇ ਵਿਆਪਕ ਨਾ ਹੋਵੇ। ਉਹ ਤਾਂ ਘੱਟ ਘੱਟ ਮੈਂ ਹਰਜੂ ਵਸੈ ਸਦਾ ਅੰਗ ਸੰਗੇ ਅਭੰਗ ਅੰਗ ਵਿਭੂਤੇ ਹੋ ਕੇ ਵਰਤਦਾ। ਅਸੀਂ ਕਹਿ ਦਿੰਦੇ ਜੀਵ ਦੀ ਕਲਾ ਸਰੀਰ ਵਿੱਚੋਂ ਨਿਕਲ ਕੇ ਬਹੁਤ ਦੂਰ ਜਾਂਦੀ ਹੈ। ਜੀਵ ਕਲਾ ਜਾਂਦੀ ਹੈ, ਆਤਮਾ ਕਿੱਥੇ ਚਲੀ ਗਈ? ਆਤਮਾ ਅਤੇ ਪਰਮਾਤਮਾ ਵਿੱਚ ਲੀਨ ਹੋ ਗਈ। ਇੱਕ ਸਰੀਰ ਦੇ ਅੰਦਰ ਜਿਹੜੀ ਸ਼ਕਤੀ ਕਰਮ ਕਰਦੀ ਇਹਨੂੰ ਵਿਦਵਾਨ ਆਤਮਾ ਕਹਿ ਦਿੰਦੇ ਨੇ। ਸਰੀਰ ਤੋਂ ਬਾਹਰ ਜਿਹੜੀ ਬ੍ਰਹਿਮੰਡਾਂ ਨੂੰ ਚਲਾਉਂਦੀ ਉਹ ਪਰਮ ਆਤਮਾ ਪਰਮਾਤਮਾ ਵੱਡੀ ਆਤਮਾ ਹੈ। ਸਰੀਰ ਤੋਂ ਬਾਹਰ ਸਾਰੀ ਜਗ੍ਹਾ 'ਤੇ ਪਰਮਾਤਮਾ ਵਿਆਪਕ ਹੈ। ਇਸ ਲਈ ਛੋੜ ਨਾ ਜਾਈ ਸਦ ਹੀ ਸੰਗੇ। ਤੈਨੂੰ ਭੁਲੇਖਾ ਹੈ, ਤੂੰ ਅਭਿਆਸ ਨਹੀਂ ਕੀਤਾ ਸ਼ਬਦ ਦਾ, ਕਮਾਈ ਨਹੀਂ ਕੀਤੀ। ਤੂੰ ਕਹਿੰਦਾ ਪਰਮਾਤਮਾ ਬੜੀ ਦੂਰ ਹੈ। ਨੇੜੇ ਨਾਹੀ ਦੂਰ, ਨਿਜ ਆਤਮਾ ਰਹਿਆ ਭਰਪੂਰ, ਉਹ ਦੂਰ ਨਹੀਂ ਹੈ। ਪਰੰਤੂ ਤੇਰੇ ਨੇਤਰ ਨਹੀਂ ਬਣੇ, ਤੇਰੀ ਅੰਦਰਲੀ ਉਹ ਗਿਆਨ ਦੀ ਅੱਖ ਨਹੀਂ ਖੁੱਲ੍ਹੀ, ਪਰਮਾਤਮਾ ਨੂੰ ਸਾਰਿਆਂ ਵਿੱਚ ਤੂੰ ਵੇਖ ਨਹੀਂ ਸਕਿਆ। ਛੋੜ ਨਾ ਜਾਈ ਸਦ ਹੀ ਸੰਗੇ, ਉਹ ਮਾਲਕ ਛੱਡ ਕਰਕੇ ਕਿਤੇ ਨਹੀਂ ਜਾਂਦਾ, ਉਹ ਤਾਂ ਸਦਾ ਹੀ ਅੰਗ ਸੰਗ ਹੋ ਕੇ ਵਰਤ ਰਿਹਾ ਹੈ।
ਆਨ ਦਿਨ ਗੁਰ ਮਿਲ ਗਾਏ,
ਉਸ ਸਰੂਪ ਦੀ ਸਖਿਆਤਤਾ ਵਾਸਤੇ, ਉਸ ਦੇ ਦੀਦਾਰ ਪਾਉਣ ਦੇ ਲਈ ਜਿਹੜਾ ਸਤ ਚਿੱਤ ਅਤੇ ਆਨੰਦ ਸਰੂਪ ਹੈ, ਕੀ ਕਰਨਾ ਕਰ। ਆਨ ਦਿਨ ਗੁਰ ਮਿਲ ਗਾਏ, ਤੂੰ ਰਾਤ ਦਿਨ ਗੁਰੂ ਦੇ ਨਾਲ ਮਿਲਿਆ ਰਹਿ। ਗੁਰੂ ਨਾਲ ਮਿਲਣਾ ਕੀ ਹੈ? ਵਿੱਚ ਸੰਗਤ ਹਰ ਪ੍ਰਭ ਵਸੈ ਜੀਉ। ਗੁਰੂ ਨਾਲ ਜਿਹੜੀ ਪਰਮਾਤਮਾ ਦੇ ਨਾਲ ਏਕਤਾ ਕਰਵਾਉਣ ਵਾਲੀ ਗੁਰੂ ਦੀ ਸਾਧ ਸੰਗਤ ਹੈ। ਸੰਗਤ ਦੇ ਵਿੱਚ ਮਿਲ ਕਰਕੇ ਮਾਲਕ ਦੇ ਗੁਣਾਂ ਨੂੰ ਗਾਈ ਚੱਲ। ਕਬੀਰ ਕੇਸੋ ਕੇਸੋ ਕੂਕੀਐ ਕਬ ਸੋਈਐ ਆਸਾਰ, ਰਾਤ ਦਿਵਸ ਕੇ ਕੂਕਨੇ ਕਬੂ ਕੈ ਸੁਣੈ ਪੁਕਾਰ। ਕਿਸੇ ਮਾਲਕ ਦੇ ਦਰਵਾਜ਼ੇ 'ਤੇ ਚਲੇ ਜਾਓ, ਦਰਵਾਜ਼ਾ ਬੰਦ ਹੈ, ਮਨੁੱਖ ਆਵਾਜ਼ਾਂ ਦੇਣ ਲੱਗ ਜਾਵੇ ਅਤੇ ਮਾਲਕ ਸੁਣ ਵੀ ਲੈਂਦਾ ਕਈ ਵਾਰੀ, ਫਿਰ ਵੀ ਦਰਵਾਜ਼ਾ ਨਹੀਂ ਖੋਲ੍ਹਦਾ, ਵੀ ਆਪੇ ਮੁੜ ਜਾਵੇਗਾ ਦੋ ਚਾਰ ਆਵਾਜ਼ਾਂ ਦੇ ਕਰਕੇ। ਫਿਰ ਬੰਦਾ ਉੱਥੇ ਆਵਾਜ਼ਾਂ ਦੇਈ ਜਾਵੇ, ਪੁਕਾਰੀ ਚੱਲੇ, ਫਰਿਆਦਾਂ ਕਰੀ ਚੱਲੇ ਕਰੀ ਚੱਲੇ, ਮਾਲਕ ਨੂੰ ਵੀ ਲੱਜਾ ਆ ਜਾਂਦੀ ਹੈ ਵੀ ਇਹਨੇ ਨਹੀਂ ਜਾਣਾ ਓਨੀ ਦੇਰ ਜਿੰਨੀ ਦੇਰ ਮੇਰੇ ਨਾਲ ਇਹ ਮਿਲਾਪ ਨਹੀਂ ਕਰ ਲੈਂਦਾ। ਵਾਹਿਗੁਰੂ ਪਰਮਾਤਮਾ ਪਰਮੇਸ਼ਰ ਸਾਡੇ ਰਿਦੇ ਰੂਪ ਐਸੀ ਸੇਜਾ ਦੇ ਉੱਪਰ ਹੈ, ਪਰੰਤੂ ਉਸ ਨੂੰ ਯਾਦ ਨਹੀਂ ਕਰਦੇ, ਸਿਮਰਨ ਨਹੀਂ ਕਰਦੇ। ਜੇਕਰ ਉਸ ਨੂੰ ਸਦਾ ਵਾਸਤੇ ਸਿਮਰੀ ਚੱਲੀਏ, ਦਿਨ ਰਾਤੀ ਆਰਾਧੋ ਪਿਆਰੇ, ਨਿਮਖ ਨਾ ਕੀਜੈ ਢੀਲਾ। ਜੇ ਅਸੀਂ ਵੀ ਸਿਮਰਾਂਗੇ, ਮਾਲਕ ਨੂੰ ਵੀ ਲੱਜਾ ਆਵੇਗੀ, ਉਹ ਵੀ ਭਰਮ ਦੇ ਆਸਾ ਅੰਦੇਸਾ ਦੇ ਕਪਾਟ ਸਾਡੇ ਖੋਲ੍ਹ ਦੇਵੇਗਾ, ਭਰਮ ਦੇ ਜਿੰਦਰੇ ਖੋਲ੍ਹ ਦੇਵੇਗਾ ਅਤੇ ਆਪਣਾ ਸਰੂਪ ਸਾਨੂੰ ਸਖਿਆਤ ਕਰਵਾ ਦੇਵੇਗਾ। ਜਿਹੜਾ ਮਾਲਕ ਸਦਾ ਹੀ ਅੰਗ ਸੰਗ ਹੋ ਕੇ ਵਰਤਦਾ ਹੈ, ਗੁਰ ਮਿਲ ਗਾਏ, ਸਤਿਗੁਰੂ ਜੀ ਕਹਿੰਦੇ ਰਾਤ ਦਿਨ ਉਹ ਗੁਰੂ ਦੇ ਨਾਲ ਮਿਲ ਕੇ ਉਸ ਦਾ ਗਾਇਨ ਕਰ, ਉਹਦਾ ਚਿੰਤਨ ਕਰ, ਤੈਨੂੰ ਵੀ ਮੇਰੇ ਮਿੱਤਰਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇਗੀ।
ਰਹਾਓ
ਵਿਸਰਾਮ ਦਿੰਦੇ ਹੋਏ ਸਥਾਈ ਦੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ।
ਮਿਲਿਓ ਮਨੋਹਰ ਸਰਬ ਸੁਖੈਨਾ,
ਉਹ ਮਾਲਕ ਪਰਮਾਤਮਾ ਜਿਸ ਦੇ ਗੁਣਾਂ ਨੂੰ ਸੰਗਤ ਵਿੱਚ ਗੁਰੂ ਨਾਲ ਮਿਲ ਕੇ ਗਾਉਣਾ ਹੈ, ਉਹ ਕੈਸਾ ਹੈ? ਸਤਿਗੁਰੂ ਜੀ ਕਹਿੰਦੇ ਭਾਈ ਮਿਲਿਓ ਮਨੋਹਰ ਸਰਬ ਸੁਖੈਨਾ। ਉਹ ਸਰਬ ਸਾਰਿਆਂ ਹੀ ਸੁਖੈਨਾ ਦਾ ਅਰਥ ਹੁੰਦਾ ਸੁੱਖਾਂ ਦਾ ਐਨ ਉਹ ਘਰ ਹੈ ਪਰਮਾਤਮਾ। ਕਿਸੇ ਕੋਲੋਂ ਦੋ ਸੁੱਖ ਮਿਲਦੇ, ਕਿਸੇ ਕੋਲੋਂ ਪੰਜ ਮਿਲ ਸਕਦੇ ਨੇ, ਕਿਸੇ ਬੰਦੇ ਕੋਲੋਂ ਸੌ ਤਰ੍ਹਾਂ ਦੇ ਸੁੱਖ ਮਿਲ ਸਕਦੇ ਨੇ, ਪਰਮਾਤਮਾ ਤੇ ਸਰਬ ਸੁਖੈਨਾ ਸਾਰੇ ਸੁੱਖਾਂ ਦਾ ਘਰ ਹੈ। ਇੱਥੇ ਕੋਈ ਸੁੱਖਾਂ ਦੀ ਗਿਣਤੀ ਨਹੀਂ ਹੈ ਵੀ ਫਲਾਨੇ ਨੇ ਇੰਨੇ ਸੁੱਖ ਮੰਨੇ ਨੇ, ਦੇਵ ਲੋਕ ਦੇ ਇੰਨੇ ਸੁੱਖ ਨੇ, ਫਲਾਨੇ ਲੋਕ ਦੇ ਇੰਨੇ ਸੁੱਖ ਨੇ। ਜਿੰਨੇ ਵੀ ਸੁੱਖ ਉਹ ਸਾਰਿਆਂ ਦਾ ਘਰ ਪਰਮਾਤਮਾ ਹੈ। ਸਰਬ ਸੁਖੈਨਾ ਮਿਲਿਓ ਮਨੋਹਰ, ਐਸਾ ਉਹ ਮਨ ਨੂੰ ਹਰਨ ਵਾਲਾ ਹੈ। ਪਰਮਾਤਮਾ ਕਿਉਂ ਪਿਆਰਾ ਲੱਗਦਾ? ਜਦੋਂ ਕੋਈ ਉਹਦਾ ਸਿਮਰਨ ਕਰਨ ਲੱਗਦਾ ਪਰਮੇਸ਼ਰ ਦਾ, ਤਾਂ ਉਹਦੇ ਮਨ ਨੂੰ ਹਰ ਲੈਂਦਾ, ਖਿੱਚ ਲੈਂਦਾ ਹੈ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੋਂ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ, ਕੌਰਾ ਬੋਲ ਨਾ ਜਾਣੈ ਪੂਰਨ ਭਗਵਾਨੈ ਔਗਣ ਕੋ ਨਾ ਚਿਤਾਰੈ। ਕਿਵੇਂ ਨਾ ਮਨ ਨੂੰ ਹਰੇਗਾ ਜਦੋਂ ਇਤਨੇ ਮਿਠਾਸ ਵਾਲੇ ਉਹਦੇ ਬੋਲ ਹੋਣਗੇ ਮੇਰੇ ਪਰਮਾਤਮਾ ਦੇ। ਇੰਨਾ ਸੁੰਦਰ ਸਰੂਪ ਹੋਵੇਗਾ ਮੋਰ ਦੇ ਅੰਦਰ, ਦੇਖੋ ਕਿੰਨੀ ਸੁੰਦਰਤਾ ਭਰੀ ਹੈ। ਉਹ ਬਣਾਉਣ ਵਾਲਾ ਜੀ ਨੇ ਇੰਨਾ ਸੋਹਣਾ ਸੁੰਦਰ ਮੋਰ ਦਾ ਰੰਗ ਰੂਪ ਬਣਾਇਆ, ਉਹ ਕਿੰਨਾ ਕੁ ਸੋਹਣਾ ਹੋਵੇਗਾ। ਮਨੋਹਰ ਐਵੇਂ ਨਹੀਂ ਕਿਹਾ, ਪਰਮਾਤਮਾ ਨੂੰ ਸਾਰਿਆਂ ਦੇ ਮਨਾਂ ਨੂੰ ਹਰ ਦੇਣ ਵਾਲਾ ਹੈ। ਉਹ ਸਾਨੂੰ ਮਨੋਹਰ ਸੁੰਦਰ ਸਰੂਪ ਵਾਲਾ ਪਰਮਾਤਮਾ ਮਿਲਿਆ, ਸਾਰਿਆਂ ਹੀ ਸੁੱਖਾਂ ਦਾ ਘਰ ਹੈ।
ਤਿਆਗ ਨਾ ਕਤਹੁ ਜਾਏ,
ਜਿਹੜਾ ਜੀਵ ਨੂੰ ਕਦੇ ਵੀ ਤਿਆਗਦਾ ਨਹੀਂ, ਛੱਡ ਕਰਕੇ ਕਦੇ ਦੂਰ ਨਹੀਂ ਜਾਂਦਾ, ਆਤਮਾ ਰੂਪ ਹੋਣ ਕਰਕੇ ਕਿਵੇਂ ਉਹ ਕਿਸੇ ਨੂੰ ਤਿਆਗ ਦੇਵੇਗਾ, ਨਹੀਂ ਤਿਆਗਦਾ ਹੈ। ਸਤਿਗੁਰੂ ਜੀ ਕਹਿੰਦੇ ਇੰਨਾ ਸੁੰਦਰ ਅਤੇ ਸੁੱਖਾਂ ਦਾ ਘਰ ਸਾਨੂੰ ਮਿਲ ਗਿਆ, ਅੱਜ ਸਾਡਾ ਮਨ ਵੀ ਬਦਲ ਗਿਆ ਹੈ। ਮਨ ਉਲਟ ਗਿਆ, ਸੰਸਾਰਾ ਕਰ ਵਿਰਤੀ ਅੱਜ ਬ੍ਰਹਮਾ ਕਰ ਵਿਰਤੀ ਬਣ ਗਈ। ਸਾਡੀ ਵਿਰਤੀ ਕੀ ਬਣ ਗਈ? ਤਿਆਗ ਨਾ ਕਤ ਹੋ ਜਾਏ। ਅੱਜ ਵਿਰਤੀ ਵਿੱਚੋਂ ਕਦੇ ਵੀ ਉਹ ਪਰਮਾਤਮਾ ਤਿਆਗਿਆ ਨਹੀਂ ਜਾਂਦਾ, ਬੜਾ ਹੀ ਪਿਆਰਾ ਲੱਗਦਾ ਹੈ।
ਅਨੇਕ ਅਨੇਕ ਭਾਤ ਬਹੁ ਪੇਖੇ,
ਦੁਨੀਆਂ ਦੇ ਵਿੱਚ ਅਨੇਕ ਬਹੁਤ ਸਾਰੇ ਪਦਾਰਥ ਨੇ ਪਰਮਾਤਮਾ ਨੇ ਸਾਜੇ ਹੋਏ। ਇਹ ਮਾਇਆ ਤੋਂ ਹੀ ਸਾਰੇ ਪਦਾਰਥ ਬਣੇ ਨੇ। ਇਹਨਾਂ ਪਦਾਰਥਾਂ ਨੂੰ ਅਨੇਕ ਅਨੇਕਾਂ ਹੀ ਭਾਂਤ ਤਰ੍ਹਾਂ ਦੇ ਨਾਲ ਬਹੁ ਪੇਖੇ ਬਹੁਤ ਰੂਪਾਂ ਦੇ ਵਿੱਚ ਵੇਖਿਆ ਹੈ। ਕਦੇ ਜਿਹੜੇ ਇਹ ਪਦਾਰਥ ਨੇ ਪੁੱਤਰ ਰੂਪ ਹੋ ਕੇ ਮਾਇਆ ਦਿਸਦੀ ਹੈ, ਜਿਸ ਦੇ ਵਿੱਚ ਲੱਗ ਕਰਕੇ ਮਨੁੱਖ ਨੂੰ ਪਰਮਾਤਮਾ ਭੁੱਲ ਜਾਂਦਾ। ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਪੁੱਤਰ ਵੀ ਪਦਾਰਥ ਨੇ, ਕਿਤੇ ਇਸ ਨੂੰ ਮੋਟਰ ਕਾਰਾਂ ਸੁੱਖ ਦੀਆਂ ਜਿਹੜੀਆਂ ਸਹੂਲਤਾਂ ਦਿੱਤੀਆਂ ਪਰਮਾਤਮਾ ਨੇ, ਇਹ ਅਨੇਕਾਂ ਤਰ੍ਹਾਂ ਦੀਆਂ ਦਿਸਦੀਆਂ ਨੇ। ਕਦੇ ਉਹਨਾਂ ਵਿੱਚ ਚਿੱਤ ਦੀ ਬਿਰਤੀ ਖਾਚਿਤ ਹੋ ਗਈ ਅਤੇ ਫਿਰ ਪਰਮਾਤਮਾ ਭੁੱਲ ਗਿਆ। ਅਨੇਕ ਅਨੇਕ ਭਾਂਤ ਬਹੁ ਪੇਖੇ, ਅਨੇਕਾਂ ਪ੍ਰਕਾਰ ਦੇ ਪਦਾਰਥ ਅਨੇਕਾਂ ਤਰ੍ਹਾਂ ਦੇ ਨਾਲ ਬਹੁਤ ਸਾਰੇ ਰੰਗਾਂ ਰੂਪਾਂ ਦੇ ਵੇਖੇ ਹਨ।
ਪ੍ਰਿਯ ਰੋਮ ਨਾ ਸਮ ਸਰ ਲਾਏ,
ਜੇ ਇੱਕ ਪਾਸੇ ਮੈਂ ਆਪਣੇ ਪ੍ਰੇ ਪਿਆਰੇ ਪਤੀ ਪਰਮਾਤਮਾ ਵਾਹਿਗੁਰੂ ਦਾ ਇੱਕ ਜਿਹੜਾ ਰੋਮ ਹੈ ਉਹੀ ਸਾਹਮਣੇ ਰੱਖ ਲੈਣਾ ਕਰਾਂ, ਸਤਿਗੁਰੂ ਜੀ ਕਹਿੰਦੇ ਨਾ ਸਮ ਸਰ ਲਾਏ। ਦੁਨੀਆਂ ਦੇ ਜਿੰਨੇ ਵੀ ਪਦਾਰਥ ਨੇ ਮਾਲਕ ਪਰਮਾਤਮਾ ਦੇ ਇੱਕ ਰੋਮ ਦੇ ਵੀ ਬਰਾਬਰ ਨਹੀਂ ਇਹ ਹੋ ਸਕਦੇ ਹਨ। ਦੀਨ ਦੁਨੀਆ ਦਰਕ ਮੰਦੇ ਆ ਪਰੀ ਰੁਖਸਾਲਮਾ, ਭਾਈ ਸਾਹਿਬ ਭਾਈ ਨੰਦ ਲਾਲ ਜੀਆਂ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਉਪਮਾ ਕਰਦਿਆਂ ਹੋਇਆ ਇਹ ਪਾਵਨ ਬਚਨ ਕਹੇ ਕਿ ਜੇਕਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਜਿਹੜਾ ਰੋਮ ਹੈ ਉਹ ਮੈਂ ਇੱਕ ਪਲੜੇ ਵਿੱਚ ਰੱਖ ਲਵਾਂ ਅਤੇ ਦੂਸਰੇ ਪਾਸੇ ਤਰਲੋਕੀ ਦੀ ਮਾਇਆ ਤਰਲੋਕੀ ਦੇ ਪਦਾਰਥ ਜਿਹੜੇ ਨੇ ਉਹ ਰੱਖ ਦੇਵਾਂ, ਅਤੇ ਤਾਂ ਵੀ ਉਹ ਜਿਹੜੀ ਬਰਾਬਰੀ ਨਹੀਂ ਕਰ ਸਕਦੇ। ਹਰ ਦੁਆਲਮ ਕੀਮਤੇ ਜਕ ਤਾਰ ਮੂਏ ਜਾਰਮਾ, ਇੱਕੋ ਹੀ ਤਾਰ ਇੱਕੋ ਜਿਹੜਾ ਕੇਸ ਗੁਰੂ ਕਲਗੀਧਰ ਪਾਤਸ਼ਾਹ ਦਾ ਇੱਕ ਪਲੜੇ ਵਿੱਚ ਹੋਵੇ, ਦੂਜੇ ਪਾਸੇ ਤਰਲੋਕੀ ਦੇ ਪਦਾਰਥ ਗੁਰੂ ਕਲਗੀਧਰ ਪਿਤਾ ਦੇ ਇੱਕ ਰੋਮ ਦੀ ਬਰਾਬਰੀ ਨਹੀਂ ਕਰ ਸਕਦੇ ਹਨ। ਅਨੇਕਾਂ ਤਰ੍ਹਾਂ ਦੇ ਬਹੁਤ ਪ੍ਰਕਾਰ ਦੇ ਵੱਖੋ ਵੱਖਰੇ ਪਦਾਰਥ ਵੇਖੇ ਨੇ ਅਤੇ ਬਹੁਤ ਸਾਰੇ ਜਿਹੜੇ ਕੋਈ ਵਿਸ਼ੇ ਵਕਾਰ ਇਹਨਾਂ ਦੇ ਰਸ ਵੀ ਦੁਨੀਆਂ ਵਿੱਚ ਵੇਖੇ ਹਨ, ਪਰੰਤੂ ਜਿਹੜਾ ਉਹ ਬ੍ਰਹਮਾਨੰਦ ਦਾ ਰਸ ਹੈ ਪਰਮਾਤਮਾ ਦੀ ਪ੍ਰਾਪਤੀ ਦਾ ਉਹਦੇ ਬਰਾਬਰ ਨਹੀਂ ਪੁੱਜ ਸਕਦੇ। ਇੱਕ ਰੋਮ ਦੀ ਵੀ ਪਰਮਾਤਮਾ ਦੀ ਇਹ ਸਾਰੇ ਜਿੰਨੇ ਪਦਾਰਥ ਬਰਾਬਰੀ ਨਹੀਂ ਕਰ ਸਕਦੇ।
ਮੰਦਰ ਭਾਗ ਸੋਭ ਦੁਆਰਾ,
ਧੰਨ ਉਹ ਗੁਰੂ ਦੇ ਪਿਆਰੇ ਗੁਰਸਿੱਖ ਨੇ, ਸਿਮਰਨ ਕਰਨ ਵਾਲੀਆਂ ਰੂਹਾਂ ਨੂੰ ਧੰਨਤਾ ਦੇ ਯੋਗ ਕਹਿੰਦੇ ਨੇ ਸਤਿਗੁਰੂ ਪਾਤਸ਼ਾਹ ਜੀ। ਕਿਹੜੇ ਗੁਰਸਿੱਖ ਧੰਨਤਾ ਯੋਗ ਨੇ? ਮੰਦਰ ਭਾਗ, ਜਿਨ੍ਹਾਂ ਦੇ ਮੰਦਰ ਕਹੀਏ ਐਸੇ ਅੰਤਿਸ਼ ਕਰਨ ਦੇ ਵਿੱਚ ਭਾਗ ਪਰਮਾਤਮਾ ਨੇ ਨਿਸ਼ਕਾਮ ਕਰਮ ਪਾ ਦਿੱਤੇ ਨੇ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ, ਜਿਹੜੇ ਕਾਮਨਾ ਤੋਂ ਬਿਨਾਂ ਸੇਵਾ ਕਰਦੇ ਨੇ, ਕਾਮਨਾ ਤੋਂ ਬਿਨਾਂ ਨਿਰ ਇਸ਼ਤ ਹੋ ਕਰਕੇ ਸਿਮਰਨ ਵਿੱਚ ਜੁੜਦੇ ਨੇ, ਉਹ ਗੁਰੂ ਦੇ ਸਿੱਖ ਤਾਂ ਭਾਗਾਂ ਦੇ ਮੰਦਰ ਨੇ। ਭਾਗਾਂ ਦੇ ਮੰਦਰਾਂ ਤੋਂ ਭਾਵ ਕੇ ਜਿਹੜੇ ਸ੍ਰੇਸ਼ਟ ਕਰਮਾਂ ਦੇ ਘਰ ਹਨ, ਸ੍ਰੇਸ਼ਟ ਕਰਮਾਂ ਦੇ ਉਹ ਖਜ਼ਾਨੇ ਕਹੇ ਜਾਂਦੇ ਨੇ। ਸੋਭ ਦੁਆਰੇ, ਫਿਰ ਉਹ ਗੁਰੂ ਦਾ ਦੁਆਰਾ ਕੀ ਹੈ? ਸਾਧ ਸੰਗਤ ਦੇ ਅੰਦਰ ਸੋਭ ਸੋਭਾ ਪਾਉਂਦੇ ਨੇ, ਉਹੀ ਗੁਰੂ ਦੇ ਸਿੱਖ ਸੋਭਦੇ ਨੇ ਗੁਰੂ ਦੀ ਸੰਗਤ ਅੰਦਰ। ਨਿਸ਼ਕਾਮ ਕਰਮੀ ਹੋਣ, ਜਿਨ੍ਹਾਂ ਨੂੰ ਮਾਲਕ ਪਰਮਾਤਮਾ ਨੇ ਬਹੁਤ ਵੱਡੇ ਮੱਥੇ ਦੇ ਭਾਗ ਦਿੱਤੇ ਨੇ, ਕਿਉਂਕਿ ਸਾਧ ਸੰਗਤ ਜਿਹੜੀ ਹੈ ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ, ਇਹ ਵੀ ਭਾਗਾਂ ਤੋਂ ਬਿਨਾਂ ਨਹੀਂ ਕਦੇ ਪ੍ਰਾਪਤ ਹੋਇਆ ਕਰਦੀ। ਗੁਰੂ ਦਾ ਦਰਵਾਜ਼ਾ ਸਾਧ ਸੰਗਤ, ਉਸ ਵਿੱਚ ਆ ਕੇ ਜੁੜ ਜਾਣਾ। ਸੰਗਤ ਵਿੱਚ ਸੋਭਾ ਕਿਹੜੇ ਪਾਉਂਦੇ ਜਿਹੜੇ ਸ੍ਰੇਸ਼ਟ ਭਾਗਾਂ ਵਾਲੇ ਹਨ।
ਅਨਹਤ ਰੁਣ ਚੁਣ ਲਾਏ,
ਇਸ ਦੇ ਵਿੱਚ ਸੰਗਤ ਵਿੱਚ ਆ ਕੇ ਕਰਨਾ ਕੀ ਹੈ? ਪਰਮਾਤਮਾ ਦੇ ਨਾਮ ਨੂੰ ਜਪਣਾ। ਬਹੁਤ ਸਾਰੇ ਅਸੀਂ ਆਲਾ ਦੁਆਲਾ ਵੇਖ ਕੇ ਫਲਾਨਾ ਕੀ ਕਰਦਾ, ਫਲਾਨਾ ਕੀ ਕਹਿ ਰਿਹਾ, ਅਤੇ ਫਿਰ ਤਰਕਾਂ ਦੇ ਵੱਲ ਨੂੰ ਤੁਰ ਪੈਂਦੇ। ਸੰਗਤ ਵਿੱਚ ਆ ਕੇ ਇੱਥੇ ਵਾਹਿਗੁਰੂ ਗੁਰਮੰਤਰ ਦਾ ਨਾਲ ਮੁੱਖ ਦੇ ਵਿੱਚੋਂ ਜਾਪ ਹੋਵੇ, ਕੰਨਾਂ ਨਾਲ ਗੁਰੂ ਦੇ ਸ਼ਬਦ ਦੀ ਵਿਚਾਰ ਸੁਣੀ ਜਾਂਦੀ ਹੋਵੇ, ਰਸਨਾ ਨਾਲ ਮੂਲ ਮੰਤਰ ਦਾ ਅੰਦਰ ਜਾਪ ਹੋਵੇ ਅਤੇ ਕੰਨਾਂ ਨਾਲ ਗੁਰੂ ਦੇ ਸ਼ਬਦ ਨੂੰ ਸੁਣੀਏ, ਨੇਤਰ ਗੁਰੂ ਦੇ ਦਰਸ਼ਨਾਂ ਵਿੱਚ ਜੁੜੇ ਹੋਣ, ਫਿਰ ਪੂਰਾ ਪੂਰਾ ਜਿਹੜਾ ਲਾਭ ਸੰਗਤ ਦੇ ਵਿੱਚੋਂ ਪ੍ਰਾਪਤ ਹੋ ਸਕਦਾ ਹੈ। ਸੰਗਤ ਵਿੱਚ ਆ ਕੇ ਗੁਰਮੁਖ ਪਿਆਰੇ ਉਹ ਸੋਭਾ ਪਾਉਂਦੇ ਨੇ ਜਿਨ੍ਹਾਂ ਨੇ ਇੰਨੀਆਂ ਕਮਾਈਆਂ ਸੰਗਤ ਵਿੱਚ ਕਰ ਲਈਆਂ। ਅਨਹਤ ਰੁਣ ਝੁਣ ਲਾਏ, ਅਨਹਤ ਹੱਦ ਤੋਂ ਰਹਿਤ ਅੰਦਰ, ਰੁਣ ਝੁਣ ਦਾ ਅਰਥ ਕਿਹੜਾ? ਪਰਮਾਤਮਾ ਦੇ ਨਾਮ ਦੇ ਵਾਜਿਆਂ ਦੀ ਝੁਣਕਾਰ ਲਾ ਲਈ ਹੈ। ਅੰਦਰ ਵਾਹਿਗੁਰੂ ਚੱਲਦਾ ਹੈ ਰੋਮ ਰੋਮ ਦੇ ਵਿੱਚੋਂ, ਅੰਦਰ ਬਹੁਤੇ ਗੁਰਮੁਖ ਪਿਆਰੇ ਜਿਹੜੇ ਮੂਲ ਮੰਤਰ ਚਲਾਈ ਫਿਰਦੇ ਨੇ। ਇੱਕ ਐਸੇ ਗੁਰਮੁਖ ਪਿਆਰੇ ਦੇ ਦਰਸ਼ਨ ਹੋਏ, ਉਹਦੇ ਜਪਜੀ ਸਾਹਿਬ ਅੰਦਰ ਚੱਲ ਰਹੀ। ਧੰਨ ਉਹਨਾਂ ਬਲਿਹਾਰ ਜਾਈਏ ਗੁਰੂ ਦੇ ਪਿਆਰੇ ਗੁਰਸਿੱਖਾਂ ਤੋਂ ਕਿੱਡਾ ਅਭਿਆਸ ਕੀਤਾ ਹੋਵੇਗਾ। ਅਤੇ ਐਸੇ ਜਿਹੜੇ ਅੰਦਰ ਆਪਣੇ ਸ਼ਬਦ ਦੀ ਰੁਣ ਝੁਣਕਾਰ ਲਾ ਲੈਂਦੇ ਨੇ, ਇਹ ਸ਼ਬਦ ਜਿਹੜਾ ਅੰਦਰ ਪ੍ਰਗਟ ਹੋ ਜਾਣਾ, ਇਹ ਅਨਹਤ ਹੈ। ਦੋ ਤਰ੍ਹਾਂ ਦੇ ਸੰਗਤ ਜੀ ਵਾਜਿਆਂ ਦਾ ਜ਼ਿਕਰ ਆਉਂਦਾ, ਇੱਕ ਹੁੰਦੇ ਨੇ ਆਹਤ ਵਾਜੇ, ਇੱਕ ਹੁੰਦੇ ਅਨਾਹਤ ਵਾਜੇ। ਜਿਹੜੇ ਪੰਜ ਪ੍ਰਕਾਰ ਦੇ ਯੋਗੀਆਂ ਨੇ ਵਾਜੇ ਮੰਨੇ ਨੇ, ਤਤ ਤਾਂਤੀ ਬਿਤ ਚਰਮ ਕਾ ਘਨ ਕਾਸ਼ੀ ਕਾ ਜਾਨ, ਨਾਦ ਸ਼ਬਦ ਘੱਟ ਕੋ ਕਹਿਤ ਸਵਾਸ ਸੁਖਰ ਪਹਿਚਾਨ, ਇਹ ਅਨਹਦ ਵਾਜੇ ਨਹੀਂ ਹਨ। ਅਨਹਦ ਵਾਜੇ ਤੇ ਉਹ ਹੁੰਦੇ ਜਿਹੜੇ ਬਿਨ ਵਜਾਈ ਕਿੰਗੁਰੀ ਵਾਜੇ, ਜੋਗੀ ਸਾਹ ਕਿੰਗੁਰੀ ਵਜਾਏ। ਬਾਕੀ ਜਿਹੜੇ ਇਹ ਹੱਦਾਂ ਵਾਲੇ ਵਾਜੇ ਨੇ, ਜਿਵੇਂ ਕੋਈ ਬੰਸਰੀ ਵਜਾਉਂਦਾ ਹੈ, ਮੂੰਹ ਦੇ ਵਿੱਚੋਂ ਫੂਕ ਮਾਰੇਗਾ ਤਾਂ ਬੰਸਰੀ ਵੱਜੇਗੀ, ਕੋਈ ਸਾਰੰਗੀ ਵਜਾਉਂਦਾ ਹੈ, ਸਾਰੰਗੀ ਦੇ ਉੱਪਰ ਗਜ ਚੱਲੇਗਾ ਤਾਂ ਉਹਨੇ ਆਵਾਜ਼ ਦੇਣੀ ਹੈ, ਢੋਲ ਦੀ ਆਵਾਜ਼ ਡੱਗਾ ਵੱਜੇਗਾ ਤਾਂ ਢੋਲ ਨੇ ਆਵਾਜ਼ ਦੇਣੀ ਹੈ। ਹੋਰ ਇਸ ਪ੍ਰਕਾਰ ਦੇ ਨਾਲ ਬਹੁਤ ਸਾਰੇ ਜਿਹੜੇ ਇਹ ਵਾਜੇ ਨੇ, ਇਹ ਪੰਜ ਪ੍ਰਕਾਰ ਦੇ ਮੰਨੇ ਹੋਏ, ਇਹ ਅਨਾਹਤ ਨਹੀਂ, ਇਹ ਆਹਤ ਵਾਜੇ ਨੇ। ਯਤਨ ਕਰੋਗੇ ਤਾਂ ਆਵਾਜ਼ ਨਿਕਲੇਗੀ, ਅਤੇ ਪਰੰਤੂ ਜਿਹੜੇ ਅਨਾਹਤ ਵਾਜੇ ਹੋਇਆ ਕਰਦੇ, ਉਹ ਤਾਂ ਫਿਰ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਹੀ ਵਾਜਾ ਹੈ। ਸਾਰੇ ਹੁਣ ਦੇਖੋ, ਸਾਡੇ ਪੰਜ ਤੱਤ ਨੇ, ਇਹਨਾਂ ਦੀਆਂ ਵੀ ਆਵਾਜ਼ਾਂ ਆਉਂਦੀਆਂ ਨੇ, ਅਤੇ ਇਸ ਪ੍ਰਕਾਰ ਅੱਗ ਦੇ ਵਿੱਚੋਂ ਭੜ ਭੜ ਦੀ ਆਵਾਜ਼ ਹੈ, ਪਾਣੀ ਦੇ ਵਿੱਚੋਂ ਚੁਰਲ ਚੁਰਲ ਦੀ ਆਵਾਜ਼ ਆਉਂਦੀ, ਧਰਤੀ ਦੇ ਵਿੱਚੋਂ ਠੱਕ ਠੱਕ ਦੀ ਆਵਾਜ਼ ਸੁਣਾਈ ਦਿੰਦੀ ਹੈ, ਹਵਾ ਛਾਂ ਛਾਂ ਕਰਕੇ ਵਗਦੀ, ਆਕਾਸ਼ ਜਿਹੜਾ ਨਰਖੋਭਤਾ ਪੁਣੇ ਵਾਲਾ, ਸਾਰੀਆਂ ਸਾਡੀਆਂ ਆਵਾਜ਼ਾਂ ਨੂੰ ਪਕੜੀ ਬੈਠਾ ਹੈ। ਪੰਜੇ ਤੱਤ ਜਿਹੜੇ ਨੇ ਇਸ ਪ੍ਰਕਾਰ ਆਵਾਜ਼ਾਂ ਦਿੰਦੇ ਨੇ, ਪਰੰਤੂ ਜੇ ਕੋਈ ਕਹਿ ਦੇਵੇ ਵੀ ਪੰਜ ਜਿਹੜੇ ਤੱਤ ਨੇ ਇਹ ਅਨਾਹਦ ਵਾਜੇ ਨੇ, ਇਹ ਵੀ ਨਹੀਂ ਅਨਾਹਦ ਹੋ ਸਕਦੇ, ਕਿਉਂਕਿ ਜਿਹੜੀ ਧਰਤੀ ਦੀ ਆਵਾਜ਼ ਹੈ, ਇਹ ਧਰਤੀ ਵੀ ਕਿਸੇ ਦੇ ਹੁਕਮ ਦੇ ਅੰਦਰ ਚੱਲਦੀ। ਪਹਿਲੀ ਗੱਲ, ਧਰਤੀ ਨੂੰ ਪਾਣੀ ਨੇ ਘੇਰਿਆ ਹੋਇਆ। ਵਿਦਵਾਨਾਂ ਦੇ ਖਿਆਲ ਨੇ ਵੀ ਧਰਤੀ ਦੇ ਨਾਲੋਂ 10 ਗੁਣਾ ਜ਼ਿਆਦਾ ਪਾਣੀ ਰੱਖਿਆ ਪਰਮਾਤਮਾ ਨੇ, ਇਹ ਹੱਦ ਤੋਂ ਰਹਿਤ ਧਰਤੀ ਫਿਰ ਕਿਵੇਂ ਹੋ ਗਈ? ਜਦੋਂ ਪਾਣੀ ਦੀ ਘੇਰੀ ਹੋਈ ਹੈ, ਹੇਠਾਂ ਵੀ ਪਾਣੀ ਪਤਾਲ ਵਿੱਚ, ਉੱਪਰ ਬੱਦਲ ਹੋ ਕੇ ਘੁੰਮਦਾ, ਚਾਰੇ ਪਾਸੇ ਹਿੰਦ ਮਹਾਂਸਾਗਰ ਬਣ ਕੇ ਘੁੰਮੀ ਜਾਂਦਾ, ਧਰਤੀ ਵੀ ਕਦੇ ਜਿਹੜੀ ਹੈ ਅਨਾਹਦ ਨਹੀਂ ਹੈ। ਫਿਰ ਪਾਣੀ ਅਨਾਹਦ ਹੋ ਸਕਦਾ? ਵਿਦਵਾਨ ਕਹਿੰਦੇ ਪਾਣੀ ਵੀ ਜਿਹੜਾ, ਇਹ ਵੀ ਅਨਾਹਦ ਨਹੀਂ ਹੈ। ਇੰਨਾ ਪਾਣੀ ਹੈ ਅਤੇ ਫਿਰ ਇਹ ਧਰਤੀ ਨੂੰ ਡੋਬਦਾ ਕਿਉਂ ਨਹੀਂ ਹੈ? ਅਤੇ ਪਾਣੀ ਕਿੱਥੇ ਜਾਂਦਾ? ਇੰਨੀਆਂ ਬਾਰਿਸ਼ਾਂ ਹੁੰਦੀਆਂ, ਹੜ੍ਹ ਆਉਂਦੇ ਨੇ, ਕਿੱਧਰ ਪਾਣੀ ਅਲੋਪ ਹੋ ਗਿਆ? ਇਸ ਲਈ ਇਹ ਜਿਹੜਾ ਹੈ, ਐਸੇ ਸਮੁੰਦਰਾਂ ਦੇ ਹੇਠਾਂ ਇੱਕ ਗੜਾੜ ਅਗਨੀ ਮੰਨਦੇ ਨੇ, ਜਿਹੜੀ ਬਾਸ਼ਪੀਕਰਨ ਬਣਾ ਕਰਕੇ ਪਾਣੀ ਨੂੰ ਫਿਰ ਬੱਦਲ ਬਣਾ ਦਿੰਦੀ ਹੈ। ਇਸ ਲਈ ਅੱਗ ਦੇ ਜਿਹੜਾ ਭੈ ਦੇ ਵਿੱਚ ਪਾਣੀ ਖੜ੍ਹਾ ਹੈ, ਇਹ ਪਾਣੀ ਵੀ ਅਨਾਹਦ ਨਹੀਂ ਹੈ। ਫਿਰ ਅੱਗ ਨੂੰ ਅਨਾਹਤ ਮੰਨਿਆ ਹੋਵੇਗਾ, ਅੱਗ ਵੀ ਅਨਾਹਤ ਨਹੀਂ। ਅੱਗ ਜਿਹੜੀ ਹੈ ਹਵਾ ਦੇ ਹੁਕਮ ਵਿੱਚ ਖੜੀ ਹੈ, ਹਵਾ ਵੀ ਅਨਾਹਤ ਨਹੀਂ ਹੈ। ਹਵਾ ਆਕਾਸ਼ ਦੇ ਵਿੱਚ ਬੰਨ੍ਹੀ ਪਈ ਹੈ ਅਤੇ ਆਕਾਸ਼ ਜਿਹੜਾ ਇਹ ਪਰਮਾਤਮਾ ਦੀ ਪ੍ਰਕਿਰਤੀ ਦੇ ਵਿੱਚ ਹੈ। ਹੁਣ ਦੇਖੋ ਜਿਹੜੀ ਪ੍ਰਕਿਰਤੀ ਹੈ ਸਾਰੀ, ਇਹ ਪਰਮਾਤਮਾ ਦੇ ਇੱਕ ਇੱਕ ਰੋਮ ਰੋਮ ਦੇ ਵਿੱਚ ਰੱਖੀ ਹੋਈ ਹੈ। ਫਿਰ ਦੇਖੋ ਹੁਣ ਕੌਣ ਅਨਾਹਤ ਹੋਇਆ? ਫੂਕਾਂ ਨਾਲ ਬਾਜੇ ਵਜਾ ਦੇਣੇ ਇਹ ਅਨਾਹਤ ਸ਼ਬਦ ਨਹੀਂ ਹਨ। ਕਈ ਵਾਰੀ ਸਾਡੇ ਅੰਦਰ ਕੋਈ ਸਿਮਰਨ ਕਰਨ ਵਾਸਤੇ ਜੁੜ ਜਾਂਦਾ, ਸਿਮਰਨ ਤੋਂ ਬੰਦਾ ਟੁੱਟ ਜਾਂਦਾ। ਕੋਈ ਕੰਨਾਂ ਵਿੱਚ ਉਂਗਲਾਂ ਦੇ ਕੇ ਕਹਿੰਦਾ ਜੀ ਮੇਰੇ ਅੰਦਰ ਬਾਜੇ ਵੱਜਦੇ ਨੇ, ਕੋਈ ਗੋਡਿਆਂ ਵਿੱਚ ਮੂੰਹ ਦੇ ਲੈਂਦੇ ਨੇ ਅਤੇ ਕੰਨ ਬੰਦ ਕਰ ਲੈਂਦੇ, ਜੀ ਅੰਦਰੋਂ ਅਨਾਹਤ ਬਾਜੇ ਸੁਣਾਈ ਦਿੰਦੇ। ਇਹ ਤਾਂ ਸਰੀਰ ਦੀ ਇੱਕ ਮਸ਼ੀਨ ਚੱਲਦੀ ਹੈ, ਅੰਦਰ ਸਵਾਸਾਂ ਦੀ ਆਵਾਜ਼ ਆਪ ਨੂੰ ਸੁਣਾਈ ਦੇਣ ਲੱਗ ਜਾਣੀ, ਇਹ ਅਨਾਹਤ ਬਾਜੇ ਨਹੀਂ ਹੁੰਦੇ। ਇਸ ਤਰ੍ਹਾਂ ਸਮਝ ਲਓ ਕਿ ਅੰਦਰ ਇੱਕ ਸੂਖਮ ਜਿਹੜੀ ਨਾੜੀ ਹੈ, ਉਸ ਦੇ ਵਿੱਚੋਂ ਜਦੋਂ ਹਵਾ ਨਿਕਲਣੀ ਹੈ, ਇੱਕ ਬਾਂਸਰੀ ਵਿੱਚ ਹਵਾ ਮਾਰੋਗੇ ਉਹਦੀ ਆਵਾਜ਼ ਵੱਖਰੀ ਹੈ, ਇੱਕ ਕੋਈ ਐਸਾ ਵਾਜਾ ਲੈ ਲਓ ਉਸ ਦੇ ਵਿੱਚ ਆਵਾਜ਼ ਆਪਣੀ ਫੂਕ ਮਾਰੋਗੇ ਉਹਨੇ ਵੱਖਰੀ ਆਵਾਜ਼ ਕੱਢ ਦੇਣੀ, ਕੋਈ ਬੀਨ ਦੇ ਵਿੱਚ ਫੂਕ ਮਾਰੇਗਾ ਉਹਦੀ ਆਵਾਜ਼ ਵੱਖਰੀ ਆ ਜਾਣੀ। ਇਸ ਲਈ ਕੋਈ ਕਹਿੰਦਾ ਜੀ ਇਸ ਤਰ੍ਹਾਂ ਦੀ ਧੁਨੀ ਅੰਦਰੋਂ ਨਾਮ ਦੀ ਸੁਣਦੀ ਹੈ, ਆਹ ਸਾਡੇ ਬਾਜੇ ਵੱਜਦੇ ਨੇ, ਕੋਈ ਕਹਿੰਦਾ ਜੀ ਸਾਡੇ ਇਸ ਤਰ੍ਹਾਂ ਦੇ ਬਾਜੇ ਵੱਜਦੇ ਨੇ। ਲੋਕਾਂ ਨੇ ਪਖੰਡ ਨੂੰ ਪ੍ਰਧਾਨ ਕਰ ਲਿਆ ਦੂਜੇ 'ਤੇ ਪ੍ਰਭਾਵ ਪਾਉਣ ਵਾਸਤੇ, ਜੀ ਮੈਂ ਤਾਂ ਜਦੋਂ ਜੁੜਦਾ ਇੰਨੇ ਮੇਰੇ ਅੰਦਰ ਬਾਜੇ ਵੱਜਦੇ ਨੇ, ਮੈਨੂੰ ਆਹ ਕੁਝ ਸੁਣਾਈ ਦਿੰਦਾ, ਮੈਨੂੰ ਉਹ ਕੁਝ ਸੁਣਾਈ ਦਿੰਦਾ ਹੈ। ਇਹ ਉਹ ਹਾਲ ਹੋ ਗਿਆ ਲੋਕਾਂ ਦਾ ਪਖੰਡ ਵਿੱਚ ਆ ਕੇ, ਜਿਵੇਂ ਸ਼ਰਾਬ ਪੀਣ ਵਾਲਿਆਂ ਨੇ ਆਪਣੇ ਨਸ਼ੇ ਨੂੰ ਪ੍ਰਫੁੱਲਤ ਕਰਨ ਵਾਸਤੇ ਕਹਿ ਦਿੱਤਾ ਜੀ ਇਹ ਤਾਂ ਗੰਗਾ ਦਾ ਜਲ ਹੈ। ਅਫੀਮ ਖਾਣ ਵਾਲਿਆਂ ਨੇ ਅਫੀਮ ਨੂੰ ਨਵੇਂ ਹੀ ਨਾਮ ਦੇ ਦਿੱਤੇ, ਸੁੱਖਾ ਭੰਗ ਪੀਣ ਵਾਲਿਆਂ ਨੇ ਭੰਗ ਨੂੰ ਨਵੇਂ ਹੀ ਨਾਮ ਦੇ ਦਿੱਤੇ ਨੇ, ਉਹ ਆਪਣਾ ਮਤਲਬ ਸਿੱਧ ਕਰਦੇ ਨੇ। ਇਸੇ ਤਰ੍ਹਾਂ ਜਿਹੜਾ ਅੰਦਰ ਵਾਜਾ ਹੈ, ਇਹ ਕੇਵਲ ਇੱਕ ਆਤਮਕ ਪਰਮੇਸ਼ਰ ਵਾਹਿਗੁਰੂ ਦੇ ਸਿਮਰਨ ਦਾ ਹੈ। ਜੇ ਵਾਹਿਗੁਰੂ ਚੱਲਦਾ ਹੈ ਅੰਦਰ, ਅੰਦਰ ਗੁਰਮੰਤਰ ਚੱਲਦਾ, ਮੂਲ ਮੰਤਰ ਚੱਲਦਾ, ਗੁਰੂ ਦੀ ਬਾਣੀ ਦਾ ਜਾਪ ਅੰਦਰ ਚੱਲ ਰਿਹਾ, ਉਹ ਵਾਜਾ ਅਸਲੀ ਹੋਵੇਗਾ। ਪਰਮਾਤਮਾ ਵਾਹਿਗੁਰੂ ਸੱਚ ਹੈ, ਸੱਚ ਦੀ ਪ੍ਰਾਪਤੀ ਉਹਦੇ ਸ਼ਬਦ ਨਾਲ ਹੋਣੀ ਹੈ। ਜੇ ਸ਼ਬਦ ਚੱਲਦਾ ਅੰਦਰ ਤਾਂ ਉਹ ਸਦੀਵ ਅਨਾਹਤ ਵਾਜਾ ਹੈ, ਬਾਕੀ ਦੀਆਂ ਜਿਹੜੀਆਂ ਆਵਾਜ਼ਾਂ ਇਹ ਤਾਂ ਆਹਤ ਹੀ ਵਾਜੇ ਹੁੰਦੇ ਨੇ, ਇਹ ਸਦੈਵੀ ਨਹੀਂ ਕਦੇ ਆਵਾਜ਼ਾਂ ਸੁਣਾਈ ਦਿੰਦੀਆਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਭਾਗਾਂ ਦੇ ਮੰਦਰ ਖਜ਼ਾਨੇ ਘਰ ਹਨ ਗੁਰੂ ਦੇ ਸਿੱਖ, ਜਿਹੜੇ ਸਾਧ ਸੰਗਤ ਵਿੱਚ ਆ ਕੇ ਦਰਵਾਜ਼ੇ ਵਿੱਚ ਸੋਭਾ ਪਾਉਂਦੇ ਨੇ, ਅਨਹਤ ਰੁਣ ਝੁਣ ਲਾਏ, ਉਹਨਾਂ ਦੇ ਅੰਦਰ ਇੰਨਾ ਸ਼ਬਦ ਦਾ ਜਿਹੜਾ ਜਾਪ ਹੋ ਗਿਆ, ਅਨ ਹੱਦ ਹੱਦ ਤੋਂ ਰਹਿਤ ਝੁਣਕਾਰਾਂ ਵੱਜਦੀਆਂ ਨੇ। ਵਾਹਿਗੁਰੂ ਦਾ ਜਾਪ ਇਸ ਤਰ੍ਹਾਂ ਅੰਦਰ ਚੱਲਦਾ ਜਿਵੇਂ ਚੱਕਰੀਆਂ ਘੁੰਮਦੀਆਂ ਨੇ, ਇਸ ਤਰ੍ਹਾਂ ਮੂਲ ਮੰਤਰ ਦਾ ਸਿਮਰਨ ਉਹਨਾਂ ਗੁਰਮੁਖਾਂ ਦੇ ਅੰਦਰ ਝੁਣਕਾਰ ਲੱਗਦੀ ਹੈ ਸ਼ਬਦ ਦੀ।
ਕਾਹੋ ਨਾਨਕ ਸਦਾ ਰੰਗ ਮਾਣੇ।
ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਸ਼ਬਦ ਦੀ ਸੰਪੂਰਨਤਾ ਕਰਦੇ ਅੰਤਲੀ ਪੰਕਤੀ ਵਿੱਚ ਬਚਨ ਕਹਿ ਰਹੇ ਨੇ ਸਦਾ ਰੰਗ ਮਾਣੇ। ਉਹਨਾਂ ਗੁਰੂ ਦੇ ਪਿਆਰਿਆਂ ਨੇ ਭਾਈ ਸਦੈਵੀ ਰੰਗ ਜਿਹੜਾ ਆਨੰਦ ਹੈ ਉਹ ਮਾਣੇ ਮਾਨਣਾ ਕੀਤਾ, ਪ੍ਰਾਪਤ ਕੀਤਾ ਹੈ। ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਰੰਗ ਹੈ ਇਹ ਕਦੋਂ ਪ੍ਰਾਪਤ ਹੁੰਦਾ? ਜਦੋਂ ਉਹਦਾ ਸਿਮਰਨ ਕਰਨ ਵਿੱਚ ਕੋਈ ਜੁੜ ਜਾਂਦਾ ਹੈ, ਜਦੋਂ ਸਿਮਰਨ ਕਰਨ ਵਾਲਾ ਅਭਿਆਸੀ ਉਹਦਾ ਚਿੰਤਨ ਕਰਦਾ ਮਾਲਕ ਦਾ, ਗ੍ਰਹਿ ਪ੍ਰੇ ਥੀਤੇ ਸਾਧ ਥਾਏ, ਅਤੇ ਸਾਧ ਨਾਮ ਹੈ ਸ੍ਰੇਸ਼ਟ ਦਾ, ਥਾਏ ਨਾਮ ਹੈ ਥਾਂ ਟਿਕਾਣੇ ਦਾ, ਅਤੇ ਇਹ ਗ੍ਰਹਿ ਨਾਮ ਹੁੰਦਾ ਘਰ ਦਾ। ਉਸ ਗੁਰੂ ਦੇ ਪਿਆਰੇ ਗੁਰਸਿੱਖ ਦੇ ਸ੍ਰੇਸ਼ਟ ਟਿਕਾਣਾ ਹਿਰਦੇ ਰੂਪ ਘਰ ਵਿੱਚ ਪ੍ਰੇ ਥੀਤੇ, ਪ੍ਰੇ ਜਿਹੜਾ ਪਿਆਰਾ ਪਰਮਾਤਮਾ, ਥੀਤੇ ਆ ਕੇ ਇਸਤਤ ਹੋ ਜਾਂਦਾ, ਉਹਦੀ ਅੰਤਸ਼ ਕਰਨ ਦੀ ਸੇਜਾ ਸੋਭਨੀਕ ਹੋ ਜਾਂਦੀ, ਹਿਰਦੇ ਰੂਪ ਵਿਹੜੇ ਵਿੱਚ ਜਿਸ ਦੇ ਮਾਲਕ ਪਰਮਾਤਮਾ ਨੇ ਮੁਬਾਰਕਬਾਦ ਆਪਣੇ ਚਰਨ ਪਾ ਦਿੱਤੇ, ਉਹ ਗੁਰਸਿੱਖ ਦਾ ਜਿਹੜਾ ਜੀਵਨ ਸਫਲਾ, ਲੋਕ ਸੁਖੀਏ ਅਤੇ ਪਰਲੋਕ ਸੁਹੇਲੇ ਬਣ ਜਾਂਦਾ ਹੈ। ਸੋ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਇੰਨੀ ਕੁ ਕਿਰਪਾ ਸਾਡੇ 'ਤੇ ਵੀ ਕਰ ਦੇਣ ਕਿ ਸਾਡਾ ਵੀ ਜੀਵਨ ਸੰਸਾਰਾ ਕਰ ਵਿਰਤੀਆਂ ਉਲਟ ਕਰਕੇ ਮਾਲਕ ਪਰਮਾਤਮਾ ਦੇ ਸਨਮੁਖ ਹੋ ਜਾਣ, ਸਾਡੇ ਅੰਦਰ ਵੀ ਸ਼ਰਧਾ ਬਣ ਆਵੇ, ਭਾਵਨਾ ਨਾਲ ਆਦਵ ਸਤਿਕਾਰ ਨਾਲ ਅਸੀਂ ਵੀ ਉਸ ਮਾਲਕ ਨੂੰ ਸਿਮਰਨ ਲੱਗ ਜਾਈਏ ਜਿਸ ਦੇ ਸਦਕਾ ਇਹ ਸਾਰੀਆਂ ਬਖਸ਼ਿਸ਼ਾਂ ਸਾਡੇ ਵੀ ਜੀਵਨ ਦੇ ਅੰਦਰ ਸਾਨੂੰ ਹਾਸਲ ਹੋ ਸਕਣ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਸੁੰਦਰ ਵਿਚਾਰਾਂ ਸਾਡੇ ਸਭਨਾਂ ਦੇ ਹੀ ਮਨਾਂ ਤਨਾਂ ਵਿੱਚ ਲੀਨ ਹੋਣ, ਜਿਸ ਕਰਕੇ ਲੋਕ ਸੁਖੀਏ ਅਤੇ ਪਰਲੋਕ ਸਹੇਲੇ ਹੋ ਸਕੀਏ। ਵਿਚਾਰ ਕਰਦਿਆਂ ਤੁਸ਼ ਜਿਹੀ ਬੁੱਧੀ ਦੇ ਨਾਲ ਅਨੇਕਾਂ ਹੀ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ, ਆਓ ਇੱਥੇ ਹੀ ਹੁਣ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਸੰਪੂਰਨਤਾ ਕਰੀਏ। ਸਮੁੱਚੀਆਂ ਹੀ ਸੰਗਤਾਂ ਦਾ ਰੋਮ ਰੋਮ ਕਰਕੇ ਧੰਨਵਾਦ ਹੈ ਜੀ।
ਮੰਦਰ ਭਾਗ ਸੋਬ ਦੁਆਰੈ ਅਨਹਤ ਰੁਣ ਚੁਣ ਲਾਏ, ਕਾਹੋ ਨਾਨਕ ਸਦਾ ਰੰਗ ਮਾਣੇ, ਗ੍ਰਹਿ ਪ੍ਰਥੀ ਤੇ ਸਦ ਥਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।